ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਲੀ ਦੀ ਧਰਤੀ ਤੇ ਗੁਰਦੁਆਰਾ ਮਜਨੂ ਕੇ ਟਿੱਲੇ ਵਾਲੇ ਪਾਵਨ ਸਥਾਨ ਤੇ ਸ਼ੋਭਨੀਕ ਹਨ ਦਰਸ਼ਨ ਦੇ ਰਹੇ ਨੇ ਜਿੱਥੇ ਚੰਦੂ ਨੂੰ ਕੂਕਰਾਂ ਦੇ ਵਿੱਚ ਬੰਨਿਆ ਹੋਇਆ ਇਹਦੀ ਭਿਆਨਕ ਦੁਰਦਸ਼ਾ ਹੋ ਰਹੀ ਹੈ। ਮਲੇਛ ਨੂੰ ਆਪਣੀ ਕੀਤੀ ਕਰਨੀ ਦਾ ਫਲ ਪ੍ਰਾਪਤ ਹੋ ਰਿਹਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਔਰ ਜਿੰਨੇ ਮਹਾਰਾਜ ਜੀ ਦੇ ਯੋਧੇ ਸਨ ਪੰਥ ਦੇ ਦਲ ਦੇ ਸਾਰੇ ਘੋੜ ਸਵਾਰ ਯੋਧੇ ਸੂਰਮੇ ਬਾਬਾ ਜੀ ਦੇ ਸਮੇਤ ਵਾਪਸ ਗੁਰੂ ਚਰਨਾਂ ਚ ਆਏ ਹਨ। ਸਭ ਨੇ ਆਣ ਕੇ ਗੁਰਦੇਵ ਦੇ ਦਰਸ਼ਨ ਦਿਦਾਰੇ ਕੀਤੇ ਹਨ। ਹਰ ਇੱਕ ਯੋਧਾ ਚੰਦੂ ਨੂੰ ਜਾ ਕੇ 5 ਜੁੱਤੀਆਂ ਮਾਰਦਾ ਹੈ। ਜੁੱਤੀਆਂ ਇੰਨੀਆਂ ਜ਼ਿਆਦਾ ਪਈਆਂ ਚੰਦੂ ਬੇਸੁੱਧ ਹੋ ਗਿਆ। ਮਹਾਰਾਜ ਜੀ ਨੇ ਵਰਜ ਦਿੱਤਾ ਕਿ ਕਿਤੇ ਮਰ ਨਾ ਜਾਏ, ਥੋੜਾ ਜਿਹਾ ਹਿਸਾਬ ਕਿਤਾਬ ਨਾਲ ਇਹਨੂੰ ਰੱਖੋ ਕਿਉਂਕਿ ਹਾਲੇ ਇਹਨੂੰ ਬਹੁਤ ਸਾਰੇ ਬਾਜ਼ਾਰਾਂ ਵਿੱਚ ਸ਼ਹਿਰਾਂ ਵਿੱਚ ਲੈ ਕੇ ਜਾਣਾ। ਦਿੱਲੀ ਦੀ ਬਹੁਤ ਸਾਰੀ ਸੰਗਤ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆ ਰਹੀ ਹੈ। ਬਾਬਾ ਜੀ ਨੇ ਬੇਨਤੀ ਕੀਤੀ ਕਿ ਮਾਤਾ ਜੀ ਫਿਕਰਮੰਦ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਵੀ ਖਬਰ ਭੇਜੀਏ। ਸਤਿਗੁਰਾਂ ਆਖਿਆ ਇਸੇ ਤਰ੍ਹਾਂ ਹੀ ਕਰੋ। ਬਾਬਾ ਜੀ ਨੇ ਇੱਕ ਚਿੱਠੀ ਲਿਖ ਕੇ ਜਿਹਦੇ ਚ ਸਤਿਗੁਰਾਂ ਦੇ ਆਉਣ ਦੀ ਖਬਰ ਦਿੱਤੀ ਹੈ ਕਿ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਚੋਂ ਆ ਗਏ ਨੇ ਔਰ ਮਲੇਛ ਚੰਦੂ ਨੂੰ ਪਕੜ ਲਿਆ। ਇਹ ਚਿੱਠੀ ਲਿਖ ਕੇ ਹਲਕਾਰੇ ਦੇ ਹੱਥ ਸ੍ਰੀ ਅੰਮ੍ਰਿਤਸਰ ਸਾਹਿਬ ਭੇਜੀ। ਮਾਤਾ ਗੰਗਾ ਜੀ ਨੇ ਜਦੋਂ ਚਿੱਠੀ ਪੜ੍ਹੀ ਬਹੁਤ ਪ੍ਰਸੰਨਤਾ ਹੋਈ। ਸਾਰੇ ਨਗਰ ਵਿੱਚ ਵਧਾਈਆਂ ਵੱਜੀਆਂ। ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਵਾ ਕੇ ਮਾਤਾ ਜੀ ਨੇ ਸ੍ਰੀ ਦਰਬਾਰ ਸਾਹਿਬ ਭੇਟਾ ਕੀਤੀਆਂ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ੁਕਰਾਨੇ ਕੀਤੇ। ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਮਾਓ ਸਾਹਿਬ, ਡੇਰਾ ਬਾਬਾ ਨਾਨਕ, ਬੇਦੀ, ਤ੍ਰੇਣ, ਪੱਲੇ, ਸੋਢੀਆਂ ਵਿੱਚ ਸਾਰਿਆਂ ਚ ਗੱਲ ਪਸਰੀ ਹੈ ਕਿ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚੋਂ ਆ ਗਏ ਨੇ। ਸਭ ਨੂੰ ਖੁਸ਼ੀ ਹੋਈ। ਬੇਅੰਤ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੀਆਂ ਨੇ। ਕੁਝ ਸਿੱਖਾਂ ਨੇ ਹਿੰਮਤ ਕੀਤੀ, ਉਹ ਇਧਰੋਂ ਪੰਜਾਬ ਤੋਂ ਦਿੱਲੀ ਨੂੰ ਵੀ ਗਏ ਕਿ ਮਹਾਰਾਜ ਜੀ ਤੇ ਜਾ ਕੇ ਦਰਸ਼ਨ ਕਰੀਏ। ਕਈ ਮਹੀਨੇ ਬੀਤ ਗਏ ਨੇ। ਏਦਾਂ ਉਤਸ਼ਾਹ ਹੈ, ਸੰਗਤ ਦੇ ਮਨ ਚ ਉਤਸ਼ਾਹ ਹੈ, ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੀ ਸਿੱਕ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬ ਸ੍ਰੀ ਹਰਗੋਬਿੰਦ ਕੀ ਕਥਾ ਸੁਨੋ ਮਨ ਲਾਏ।
ਐ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀ, ਸਰੋਤਾ ਜਨੋ, ਹੁਣ ਆਪ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਸੁਣੋ। ਮਨ ਲਾ ਕੇ ਇਕਾਗਰਤਾ ਦੇ ਨਾਲ, ਪ੍ਰੇਮ ਨਾਲ 6ਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੀ ਕਥਾ ਸਰਵਣ ਕਰੋ।
ਦਿੱਲੀ ਕੀ ਸੰਗਤ ਸਕਲ ਪਈ ਪ੍ਰਾਤ ਇੱਕ ਥਾਈ।
ਦਿੱਲੀ ਦੀ ਜਿੰਨੀ ਸੰਗਤ ਸੀ, ਸਾਰੀ ਸੰਗਤ ਇੱਕ ਜਗ੍ਹਾ ਤੇ ਅੰਮ੍ਰਿਤ ਵੇਲੇ ਅਗਲੇ ਦਿਨ ਇਕੱਠੀ ਹੋਈ ਹੈ।
ਚੌਪਈ ਪੰਚਾਮ੍ਰਿਤ ਬੋਤੇ ਕਰਵਾਏ।
ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਸੰਗਤਾਂ ਨੇ ਤਿਆਰ ਕਰਵਾਈਆਂ। ਖੁੱਲੇ ਗੱਫੇ ਕੜਾ ਪ੍ਰਸ਼ਾਦ ਦੀ ਦੇਗ ਦੇ ਤਿਆਰ ਕਰਵਾਏ ਹਨ।
ਇਕੱਠੇ ਸਿੱਖ ਦਰਸ਼ਨ ਕੋ ਆਏ
ਔਰ ਸਾਰੀ ਸੰਗਤ ਦਿੱਲੀ ਦੀ, ਕਿਉਂਕਿ ਇੱਕ ਦਿਨ ਪਹਿਲਾਂ ਹੀ ਚੰਦੂ ਨੂੰ ਲੈ ਕੇ ਆਏ ਨੇ 6ਵੇਂ ਪਾਤਸ਼ਾਹ ਦਿੱਲੀ ਚੋਂ। ਹਾਲੇ ਬਹੁਤ ਸਾਰੀ ਸੰਗਤ ਨੇ ਦਰਸ਼ਨ ਨਹੀਂ ਸੀ ਕੀਤੇ ਗੁਰਦੇਵ ਦੇ ਜਦੋਂ ਦੇ ਗਵਾਲੀਅਰ ਚੋਂ ਆਏ ਨੇ। ਤੋ ਇਸ ਕਰਕੇ ਬੇਅੰਤ ਸੰਗਤਾਂ ਇਕੱਤਰ ਹੋ ਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਖੁੱਲੀ ਗੱਫੇ ਲੈ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਹਨ।
ਕੀਤਕ ਹੀਰਨ ਚੰਦੂ ਹੀਤ,
ਕਈ ਚੰਦੂ ਨੂੰ ਵੇਖਣ ਆਏ ਨੇ ਮਲੇਛ ਨੂੰ ਕਿ ਜਿਹੜਾ ਗੁਰੂ ਘਰ ਦਾ ਦੋਖੀ ਹੈ ਉਹਨੂੰ ਸਤਿਗੁਰੂ ਜੀ ਨੇ ਕਾਬੂ ਕੀਤਾ ਹੈ, ਉਹਨੂੰ ਵੇਖ ਕੇ ਆਈਏ। ਨਾਲੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਵੀ ਉਹਦੇ ਸਿਰ ਚ 5 ਜੁੱਤੀਆਂ ਮਾਰਨੀਆਂ ਨੇ, ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕਰੀਏ। ਇਸ ਮਨਸਾ ਨਾਲ ਵੀ ਬਹੁਤ ਸਾਰੇ ਸਿੱਖ ਚੱਲ ਕੇ ਆਏ ਹਨ।
ਮਾਨਵ ਆਏ ਤਜੇ ਨਿਕੇਤ,
ਆਪੋ ਆਪਣੇ ਘਰ ਛੱਡ ਕੇ ਕੰਮਾਂ ਧੰਦਿਆਂ ਦਾ ਤਿਆਗ ਕਰਕੇ ਸੈਂਕੜਿਆਂ ਦੀ ਗਿਣਤੀ ਚ ਜਿਹੜੇ ਦਿੱਲੀ ਦੇ ਨਿਵਾਸੀ ਸਨ, ਨੇੜੇ ਤੇੜੇ ਨਗਰਾਂ ਦੇ ਨਿਵਾਸੀ ਸਨ, ਜਿਹੜੇ ਗੁਰੂ ਪਾਤਸ਼ਾਹ ਦੇ ਸ਼ਰਧਾਲੂ ਨੇ, ਸੇਵਕ ਨੇ, ਸਿੱਖ ਨੇ, ਉਹ ਚੱਲ ਕੇ ਆ ਰਹੇ ਨੇ, ਵਹੀਰਾਂ ਕੱਟ ਕੇ ਆ ਰਹੇ ਹਨ।
ਸਤਿਗੁਰ ਬੈਠੀ ਸਭਾ ਮਜਾਰੂ,
ਸਤਿਗੁਰੂ ਜੀ ਦੀਵਾਨ ਸਜਾਇਆ ਹੋਇਆ, ਮਹਾਰਾਜ ਜੀ ਨੇ ਅਗਲੇ ਦਿਨ ਦਾ ਦੀਵਾਨ ਸਜਾਇਆ। ਜਦੋਂ ਲੋ ਲੱਗੀ ਤੇ ਦੀਵਾਨ ਵਿੱਚ ਬੈਠੇ ਮਹਾਰਾਜ ਜੀ ਦਰਸ਼ਨ ਦਿਦਾਰੇ ਬਖਸ਼ ਰਹੇ ਹਨ।
ਮਾਨੁਕ ਦਰਸ਼ਨ ਕਰਤੇ ਹਜ਼ਾਰਾਂ,
ਹਜ਼ਾਰਾਂ ਦੀ ਗਿਣਤੀ ਵਿੱਚ ਲਾਰਾਂ ਲੱਗੀਆਂ ਹੋਈਆਂ ਨੇ, ਬੇਅੰਤ ਸੰਗਤਾਂ ਲੈਣਾ ਲੱਗੀਆਂ ਹੋਈਆਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ। ਵਾਰੋ ਵੇਰੀ ਜਿਵੇਂ ਜਿਵੇਂ ਕਿਸੇ ਦੀ ਵਾਰੀ ਆਉਂਦੀ ਹੈ, ਮਹਾਰਾਜ ਜੀ ਨੂੰ ਬੜੇ ਅਦਬ ਭਾਵ ਨਾਲ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ।
ਆਏ ਤਿਹਾਵਲ ਹੋਏ ਅਰਦਾਸ,
ਸੰਗਤ ਘਰਾਂ ਵਿੱਚੋਂ ਵੀ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਲੈ ਕੇ ਆਈ ਹੈ, ਮਹਾਰਾਜ ਜੀ ਦੇ ਚਰਨਾਂ ਚ ਭੇਟਾ ਕਰਦੇ ਦੇਗ, ਤੇ ਨਾਲੇ ਆਪਣੀਆਂ ਅਰਦਾਸਾਂ ਬੇਨਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਚ ਕਰਾਉਂਦੇ ਹਨ।
ਬਰਤਾਵੇਂ ਬੈਠੇ ਨਰ ਪਾਸ,
ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਆਉਂਦੀ ਹੈ ਉਹ ਸਾਰੀ ਸੰਗਤ ਵਿੱਚ ਵਰਤਾਈ ਜਾਂਦੀ, ਜਿੰਨੀ ਦੇਗ ਆ ਰਹੀ ਹੈ ਉਹ ਨਾਲੋ ਨਾਲ ਵਰਤੀ ਜਾਂਦੀ, ਬੇਅੰਤ ਸੰਗਤਾਂ ਬੈਠੀਆਂ ਨੇ, ਸਭ ਦੇ ਵਿੱਚ ਕੜਾ ਪ੍ਰਸ਼ਾਦ ਦੇ ਖੁੱਲੇ ਵਰਤਾਰੇ ਵਰਤ ਰਹੇ ਨੇ।
ਮੁੱਖੇ ਸਿੱਖ ਗੁਰ ਕੇ ਸੰਗ ਪਾਖੇ,
ਜਿਹੜੇ ਮਹਾਰਾਜ ਜੀ ਦੇ ਖਾਸ ਨਿਕਟਵਰਤੀ ਸਿੱਖ ਨੇ, ਮਹਾਰਾਜ ਜੀ ਦੇ ਕੋਲ ਮੁੱਖ ਸਿੱਖ ਹਨ, ਉਹ ਸਤਿਗੁਰੂ ਜੀ ਨੂੰ ਕਹਿੰਦੇ ਹਨ,
ਆਜ ਪਰਿਪੂਰਨ ਅਭਿਲਾਖੇ,
ਕਹਿਣ ਲੱਗੇ ਮਹਾਰਾਜ ਅੱਜ ਸਾਡੀ ਅਭਿਲਾਖਾ ਪੂਰੀ ਹੋਈ। ਭਾਈ ਜੇਠਾ ਜੀ, ਬਾਬਾ ਬਿਧੀ ਚੰਦ ਸਾਹਿਬ ਵਰਗੇ ਜਿਹੜੇ ਸਿੱਖ ਨੇ, ਮੁਖੀ ਮੁਖੀ ਸਿੱਖ ਨੇ, ਜਿਹੜੇ ਦਿੱਲੀ ਸ਼ਹਿਰ ਦੇ ਮੁਖੀ ਸਿੱਖ ਨੇ, ਕਿਉਂਕਿ ਦਿੱਲੀਓ ਹੀ ਚਿੱਠੀ ਗਈ ਸੀ ਨਾ, ਜਿਨ੍ਹਾਂ ਨੇ ਲਿਖਿਆ ਸੀ ਪੰਜਵੇਂ ਪਾਤਸ਼ਾਹ ਨੂੰ, ਮਹਾਰਾਜ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਕਬੂਲਿਓ, ਇਹ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ, ਨੀਵਾਂ ਦੱਸਦਾ। ਹੁਣ ਉਹ ਜਿਹੜੇ ਦਿੱਲੀ ਦੇ ਸਿੱਖ ਸੀ ਮੁਖੀਏ, ਉਹ ਮਹਾਰਾਜ ਜੀ ਦੇ ਕੋਲ ਆਣ ਕੇ ਬੈਠੇ ਨੇ ਤੇ ਬੇਨਤੀ ਕਰਦੇ ਹਨ,
ਨਾਏ ਤਜਬ ਕੀ ਤਜੀ ਸਗਾਈ,
ਕਹਿੰਦੇ ਜੀ ਅੱਜ ਸਾਡੀ ਅਭਿਲਾਖਾ ਪੂਰੀ ਹੋਈ ਹੈ, ਅੱਜ ਸਾਡੀ ਇੱਛਾ ਪੂਰੀ ਹੋਈ ਹੈ, ਨਹੀਂ ਤਾਂ ਜਦੋਂ ਦੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਚੰਦੂ ਦੀ ਲੜਕੀ ਦੀ ਸਗਾਈ ਤਿਆਗੀ ਸੀ,
ਕਰਤਰੇ ਉਹ ਬੜ ਦੁਸ਼ਟ ਖੁਟਾਈ,
ਇਹ ਦੁਸ਼ਟ ਉਦੋਂ ਦੀ ਖੁਟਾਈ ਕਰ ਰਿਹਾ, ਉਦੋਂ ਦਾ ਹੀ ਇਹ ਗੁਰੂ ਘਰ ਦੇ ਵਿਰੋਧ ਚ ਭੁਗਤਦਾ ਰਿਹਾ, ਇਹਨੇ ਹਰ ਵੇਲੇ ਗੁਰੂ ਘਰ ਦੇ ਬਰ ਖਿਲਾਫ ਹੀ ਵਿਉਂਤਾਂ ਗੁੰਦੀਆਂ, ਗੁਰੂ ਘਰ ਦੀਆਂ ਚੁਗਲੀਆਂ ਕਰਕੇ ਬਾਦਸ਼ਾਹ ਦੇ ਕੰਨ ਭਰੇ ਹਨ।
ਹੀਰ ਹੀਰ ਹਿਰਦੇ ਪਛਤਾਵੇ,
ਮਹਾਰਾਜ ਜਦੋਂ ਚੰਦੂ ਏਦਾਂ ਦੀਆਂ ਮਾੜੀਆਂ ਕਰਤੂਤਾਂ ਕਰਦਾ ਸੀ, ਮਾੜੇ ਕਰਮ ਕਰਦਾ ਸੀ, ਸਾਨੂੰ ਪਤਾ ਤਾਂ ਲੱਗਦਾ ਸੀ, ਇੱਥੇ ਦਿੱਲੀ ਚ ਰਹਿੰਦੇ ਸੀ, ਅਸੀਂ ਮਨ ਚ ਬਹੁਤ ਪਛਤਾਵਾ ਕਰਨਾ ਵੀ ਅਸੀਂ ਕਿਉਂ ਗੁਰੂ ਅਰਜਨ ਸਾਹਿਬ ਨੂੰ ਚਿੱਠੀ ਲਿਖ ਕੇ ਭੇਜੀ, ਸਾਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੁੰਦਾ ਸੀ, ਪਰ ਮਹਾਰਾਜ ਸਾਡਾ ਕੋਈ ਵਸ ਨਹੀਂ ਸੀ ਚੱਲਦਾ ਚੰਦੂ ਤੇ,
ਹਮ ਤੇ ਪਈ ਉਪਾਦ ਲਖਾਵੇ,
ਅਸੀਂ ਇਹ ਸੋਚਦੇ ਸੀ ਵੀ ਸਾਡੇ ਕੋਲੋਂ ਦਿੱਲੀ ਦੇ ਸਿੱਖਾਂ ਕੋਲੋਂ ਇਹ ਵੱਡੀ ਗਲਤੀ ਹੋਈ, ਇਹ ਸਾਰੀ ਉਪਾਧੀ, ਇਹ ਸਾਰਾ ਉਪਦਰਵ ਸਾਡੇ ਕਰਕੇ ਹੋਇਆ, ਅਸੀਂ ਨਾ ਚਿੱਠੀ ਲਿਖਦੇ ਗੁਰੂ ਸਾਹਿਬ ਨੂੰ, ਚਿੱਠੀ ਨਾ ਭੇਜਦੇ, ਨਾ ਸਤਿਗੁਰੂ ਜੀ ਰਿਸ਼ਤਾ ਮੋੜਦੇ, ਨਾ ਇੰਨਾ ਸਾਰਾ ਕੁਝ ਹੁੰਦਾ, ਮਹਾਰਾਜ ਸਾਨੂੰ ਇਸ ਗੱਲ ਦਾ ਬਹੁਤ ਪਛਤਾਵਾ ਰਿਹਾ ਕਿ ਸਾਡੇ ਕਰਕੇ ਬੜਾ ਵੱਡਾ ਉਪਦਰਵ ਹੋਇਆ ਹੈ।
ਇਸਨੇ ਕਈ ਕੁਵਾਕ ਪ੍ਰਕਾਸ਼,
ਮਹਾਰਾਜ ਜੀ ਇਹਨੇ ਬੜੇ ਮਾੜੇ ਭੈੜੇ ਕੁਵਾਕ ਕਹੇ ਸਨ, ਜਦੋਂ ਲਾਗੀ ਰਿਸ਼ਤਾ ਕਰਕੇ ਆਏ ਸੀ, ਇਹਨੂੰ ਆ ਕੇ ਦੱਸਿਆ ਸੀ, ਇਹ ਕਹਿੰਦਾ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਓ, ਏਦਾਂ ਦੇ ਮਾੜੇ ਭੈੜੇ ਕਬੋਲ ਇਹਨੇ ਕਹੇ ਸਨ।
ਹਮ ਤੇ ਹਮ ਸੁਧ ਪਟੀ ਸਕਲ ਗੁਰ ਪਾਸ,
ਮਹਾਰਾਜ ਜੀ ਅਸੀਂ ਉਸ ਵੇਲੇ ਸਾਰੀ ਦਿੱਲੀ ਦੀ ਸੰਗਤ ਨੇ ਇਕੱਠਿਆਂ ਹੋ ਕੇ ਇੱਕ ਚਿੱਠੀ ਲਿਖ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਭੇਜੀ ਸੀ, ਉਹਦੇ ਚ ਅਸੀਂ ਇਹਦੀ ਸਾਰੀ ਕਰਤੂਤ ਦਾ, ਚੰਦੂ ਨੇ ਜਿਹੜੀਆਂ ਗੱਲਾਂ ਕੀਤੀਆਂ ਸਨ ਉਹਦਾ ਸਾਰਾ ਖੁਲਾਸਾ ਅਸੀਂ ਕੀਤਾ ਸੀ।
ਲਿਖਿਓ ਹਮਾਰੋ ਗੁਰੂ ਨੇ ਮਾਨਾ,
ਅਸੀਂ ਜਿਵੇਂ ਲਿਖ ਕੇ ਭੇਜਿਆ ਪੰਜਵੇਂ ਪਾਤਸ਼ਾਹ ਜੀ ਨੇ ਸਾਡੀ ਲਿਖੀ ਹੋਈ ਮੰਨ ਲਈ, ਉਹਨਾਂ ਆਖਿਆ ਸੰਗਤ ਦੇ ਬਚਨ ਨੇ ਅਸੀਂ ਨੀ ਮੋੜਨੇ, ਉਹਨਾਂ ਨੇ ਸੰਗਤ ਦਾ ਸਿੱਖਾਂ ਦਾ ਸਨਮਾਨ ਰੱਖਿਆ, ਸਾਡੀ ਲਿਖੀ ਹੋਈ ਚਿੱਠੀ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਵਾਨ ਕਰ ਲਈ,
ਤਜੇ ਉਹ ਸਾਕ ਕੀ ਨਸੇ ਅਪਮਾਨਾ,
ਔਰ ਇਹਦਾ ਸਾਕ ਛੱਡ ਦਿੱਤਾ, ਜਿਹੜਾ ਤੁਹਾਡੇ ਨਾਲ ਕੀਤਾ ਹੋਇਆ ਸੀ ਸਾਕ ਉਹ ਸਾਕ ਛੱਡ ਦਿੱਤਾ ਔਰ ਇਹਦਾ ਅਪਮਾਨ ਕੀਤਾ। ਮਾਰ ਇੱਕ ਪ੍ਰਕਾਰ ਦਾ ਅਪਮਾਨ ਹੀ ਸੀ ਜੇ ਚੰਦੂ ਨੇ ਗੁਰੂ ਘਰ ਦਾ ਅਪਮਾਨ ਕੀਤਾ ਇਹ ਗੱਲ ਕਹਿ ਕੇ। ਇਹ ਸੁਭਾਵਕ ਸੀ ਸ਼ੀਸ਼ਾ ਨਾ ਗੁਰੂ ਘਰ ਜਿਹੋ ਜੀ ਸ਼ਕਲ ਲੈ ਕੇ ਕੋਈ ਵੇਖੇਗਾ ਦਿਸਣਾ ਇਹਦਾ ਵੀ ਅਪਮਾਨ ਹੋਇਆ। ਇਹਨੇ ਆਖਿਆ ਵੀ ਮੇਰਾ ਬੜਾ ਵੱਡਾ ਅਨਾਦਰ ਹੋਇਆ ਕਿ ਮੇਰੀ ਧੀ ਦਾ ਰਿਸ਼ਤਾ ਗੁਰੂ ਸਾਹਿਬ ਜੀ ਨੇ ਮੋੜ ਦਿੱਤਾ ਪ੍ਰਵਾਨ ਨਹੀਂ ਕੀਤਾ। ਇਸੇ ਗੱਲ ਦੀ ਖਿਝ ਇਹਦੇ ਮਨ ਵਿੱਚ ਸੀ।
ਤਬ ਤੇ ਕੁਟਲ ਦੁਸ਼ਟ ਨਿਜ ਬਲ ਤੇ
ਉਦੋਂ ਤੋਂ ਲੈ ਕੇ ਅੱਜ ਤੱਕ ਜਦੋਂ ਤੱਕ ਤੁਸੀਂ ਇਹਨੂੰ ਪਕੜਿਆ ਨਹੀਂ ਕੱਲ ਲਿਆਂਦਾ ਆਪ ਜੀ ਨੇ ਫੜ ਕੇ ਕੱਲ ਦੇ ਦਿਨ ਤਾਈ ਇਹਨੇ ਕੁਟਲ ਕੰਮ ਹੀ ਕੀਤੇ ਗੁਰੂ ਘਰ ਦੇ ਖਿਲਾਫ ਹੀ ਇਹ ਭੁਗਤਿਆ। ਮਨ ਕਰਕੇ ਬਚਨ ਕਰਕੇ ਕਰਮ ਕਰਕੇ ਇਹਨੇ ਗੁਰੂ ਘਰ ਦੀ ਬਰ ਖਿਲਾਫਤ ਹੀ ਕੀਤੀ ਆ ਹੁਣ ਤਾਈ।
ਕਰ ਤੋ ਰਿਓ ਅਵਗਿਆ ਛਲ ਤੇ
ਮਹਾਰਾਜ ਇਹਨੇ ਬੜੇ ਛਲ ਕੀਤੇ ਬੜੇ ਫਰੇਬ ਕੀਤੇ ਕਪਟ ਕਰਕੇ ਬਾਦਸ਼ਾਹ ਨੂੰ ਵੀ ਭਰਮ ਚ ਪਾਇਆ ਨਾਲ ਦੇ ਵਜ਼ੀਰ ਅਹਿਲਕਾਰ ਰਿਸ਼ ਕਿਸੇ ਨੂੰ ਰਿਸ਼ਵਤ ਦੇ ਕੇ ਕਿਸੇ ਨੂੰ ਡਰਾਵਾ ਦੇ ਕੇ ਇਹਨੇ ਸਾਰੇ ਆਪਣੀ ਮੁੱਠੀ ਚ ਕੀਤੇ ਹੋਏ ਸੀ। ਬਹੁਤ ਮਾੜੇ ਕਰਮ ਕੀਤੇ ਨੇ ਚੰਦੂ ਨੇ।
ਕਰੇ ਕੁਕਰਮ ਮਹਾ ਅਪਰਾਧਾ
ਮਹਾਰਾਜ ਇਹਨੇ ਕਿੱਡਾ ਵੱਡਾ ਕੁਕਰਮ ਕੀਤਾ ਜਿਹੜਾ ਬਖਸ਼ਿਆ ਹੀ ਨਹੀਂ ਜਾ ਸਕਦਾ ਕਿੱਡਾ ਵੱਡਾ ਅਪਰਾਧ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਘਰ ਲਿਜਾ ਕੇ ਇਹਨੇ ਸ਼ਹੀਦ ਕੀਤਾ ਉਹਨਾਂ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦਿੱਤੇ ਨੇ ਸਮਲੇਸ਼ ਨੇ। ਏਡਾ ਵੱਡਾ ਇਹਦਾ ਜਿਹੜਾ ਅਪਰਾਧ ਹੈ ਮਹਾਰਾਜ ਉਹ ਬਖਸ਼ਿਆ ਨਹੀਂ ਜਾ ਸਕਦਾ।
ਤਿੰਨ ਕੋ ਫਲ ਸੰਕਟ ਅਬਲਾਦਾ
ਆਪਣੀ ਉਸੇ ਕਰਤੂਤ ਦਾ ਇਹ ਫਲ ਮਿਲਿਆ ਆਹ ਜਿਹੜਾ ਫਲ ਇਹਨੂੰ ਮਿਲਿਆ ਨਾ ਲਾਦਾ ਕਹਿੰਦੇ ਨੇ ਲੱਭਣਾ ਉਸੇ ਮਾੜੇ ਕਰਮ ਦਾ ਫਲ ਇਹਨੂੰ ਪ੍ਰਾਪਤ ਹੋਇਆ।
ਆਜ ਨਿਚਿੰਤ ਭਏ ਅਮ ਸਾਰੇ
ਮਹਾਰਾਜ ਅੱਜ ਕੁਝ ਸਾਡੇ ਮਨ ਤੋਂ ਭਾਰ ਹੌਲਾ ਹੋਇਆ ਨਹੀਂ ਤਾਂ ਸਾਡੇ ਮਨ ਤੇ ਬਹੁਤ ਭਾਰ ਸੀ ਵੀ ਸਾਡੇ ਕਰਕੇ ਹੋਇਆ ਸਾਰਾ ਕੁਝ ਚੰਦੂ ਕਾਬੂ ਨਹੀਂ ਪਿਆ ਆਉਂਦਾ ਪਰ ਅੱਜ ਮਹਾਰਾਜ ਸਾਡੇ ਮਨ ਥੋੜੇ ਜੇ ਹਲਕੇ ਹੋ ਗਏ ਨੇ ਵੀ ਇਹਨੂੰ ਮਲੇਸ਼ ਨੂੰ ਆਪਣੀ ਕੀਤੀ ਕਰਤੂਤ ਦਾ ਫਲ ਮਿਲਿਆ ਹੈ।
ਗਹੇ ਗੁਰੂ ਦਰੋਹੀ ਹਤਿਆਰੇ
ਮਹਾਰਾਜ ਜੀ ਆਪ ਜੀ ਨੇ ਇਸ ਗੁਰੂ ਦਰੋਹੀ ਨੂੰ ਜਿਹੜਾ ਗੁਰੂ ਸਾਹਿਬ ਜੀ ਦਾ ਹਤਿਆਰਾ ਵੀ ਹੈ ਇਹਨੂੰ ਆਪ ਜੀ ਨੇ ਪਕੜ ਲਿਆ ਇਹਨੂੰ ਹੁਣ ਦੰਡ ਮਿਲਿਆ ਇਹਦੇ ਨਾਲ ਸਾਡਾ ਮਨ ਅੱਜ ਸੁਰਖਰੂ ਹੈ ਅੱਜ ਸਾਡੇ ਮਨ ਨੂੰ ਹਲਕਾਪਨ ਮਹਿਸੂਸ ਹੋ ਰਿਹਾ।
ਸ਼੍ਰੀ ਹਰਗੋਬਿੰਦ ਜੀ ਤਬ ਕਹਿਓ
ਜਦੋਂ ਦਿੱਲੀ ਦੇ ਮੁਖੀ ਸਿੱਖਾਂ ਨੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ
ਸ਼੍ਰੀ ਗੁਰ ਕਰਿਓ ਜਥਾ ਚਿਤ ਚਇਓ
ਮਹਾਰਾਜ ਜੀ ਕਹਿਣ ਲੱਗੇ ਸਿੱਖੋ ਸਤਿਗੁਰੂ ਜੀ ਦੇ ਚਿੱਤ ਤੇ ਜੋ ਆਇਆ ਉਹਨਾਂ ਨੇ ਉਹ ਕੀਤਾ ਪੰਜਵੇਂ ਪਾਤਸ਼ਾਹ ਦੇ ਮਨ ਨੂੰ ਜਿਵੇਂ ਪਾਇਆ ਉਹਨਾਂ ਨੇ ਉਸ ਕੀਤਾ ਹੈ।
ਇਸ ਪਾਪੀ ਕੇ ਸੀਸ ਕਲੰਕ
ਬਸ ਇਸ ਪਾਪੀ ਦੇ ਸਿਰ ਤੇ ਤਾਂ ਕਲੰਕ ਹੀ ਲੱਗਣਾ ਸੀ ਕਰਨ ਕਰਾਉਣ ਵਾਲੇ ਤਾਂ ਸਤਿਗੁਰੂ ਜੀ ਆਪ ਹੀ ਨੇ ਸਭ ਕੁਝ ਇਹਦੀ ਕੀ ਤਾਕਤ ਸੀ ਸਤਿਗੁਰਾਂ ਨੂੰ ਤਸੀਹੇ ਦੇ ਸਕਦਾ। ਮਹਾਰਾਜ ਜੀ ਨੇ ਇਹਦੇ ਮੱਥੇ ਤੇ ਕਲੰਕ ਲਾਣਾ ਸੀ ਮਲੇਛ ਦੇ ਇਹਦਾ ਅੰਤ ਆਉਣਾ ਸੀ ਇਹਦੇ ਤੇ ਕਾਲ ਨੱਚਣਾ ਸੀ।
ਦੀਨਸ ਸੋ ਫਲ ਕਸ਼ਟ ਅਤੰਕ
ਉਸੇ ਕੀਤੇ ਮਾੜੇ ਕਰਮ ਕਰਕੇ ਜਿਹੜਾ ਕਲੰਕ ਇਹਦੇ ਮੱਥੇ ਤੇ ਲੱਗਾ ਉਹਦਾ ਕਸ਼ਟ ਹੁਣ ਇਹਨੂੰ ਪ੍ਰਾਪਤ ਹੋ ਰਿਹਾ ਉਹ ਕਲੰਕ ਦਾ ਫਲ ਇਹਨੂੰ ਹੁਣ ਪ੍ਰਾਪਤ ਹੋ ਰਿਹਾ।
ਪਾਂਚ ਪਾਂਚ ਪਨ ਹੀ ਗਿਣ ਮਾਰੋ
ਮਹਾਰਾਜ ਜੀ ਕਹਿੰਦੇ ਜਾਓ ਸਾਰੇ ਸੇਖੇ ਦੇ ਸਿਰ ਚ ਪੰਜ ਪੰਜ ਜੁੱਤੀਆਂ ਮਾਰੋ ਪਰ ਥੋੜੀਆਂ ਜਿਹੀਆਂ ਸਹਿਜ ਨਾਲ ਮਾਰਿਓ ਵੀ ਕਿਤੇ ਜੁੱਤੀਆਂ ਇੰਨੇ ਜ਼ੋਰ ਨਾਲ ਮਾਰੋ ਮਰ ਨਾ ਜਾਏ ਕਿਤੇ। ਮਹਾਰਾਜ ਜੀ ਕਹਿੰਦੇ ਤੁਸੀਂ ਮਰਿਆਦਾ ਪੂਰੀ ਕਰ ਲੋ ਆਪਣੀ ਪੰਜ ਪੰਜ ਜੁੱਤੀਆਂ ਇਹਦੇ ਸਿਰ ਵਿੱਚ ਜਾ ਕੇ ਸਾਰੇ ਮਾਰੋ।
ਦੇਖ ਦੁਸ਼ਟ ਪੁਨ ਸਦਨ ਸਿਧਾਰੋ
ਔਰ ਇਸ ਦੁਸ਼ਟ ਨੂੰ ਜੁੱਤੀਆਂ ਮਾਰ ਕੇ ਤੇ ਫਿਰ ਆਪੋ ਆਪਣੇ ਘਰਾਂ ਨੂੰ ਜਾਓ।
ਸੁਨ ਗੁਰੂ ਹੁਕਮ ਗਏ ਸਿੱਖ ਸਾਰੇ
ਮਹਾਰਾਜ ਜੀ ਦਾ ਹੁਕਮ ਸੁਣ ਕੇ ਜਿੰਨੇ ਉਹ ਦਿੱਲੀ ਦੇ ਸਿੱਖ ਸੀ ਦਿੱਲੀ ਦੀ ਸੰਗਤ ਸੀ ਪਾਤਸ਼ਾਹ ਕੋਲੋਂ ਨਮਸਕਾਰ ਕਰਕੇ ਗਏ।
ਚੰਦੂ ਬੰਧਨ ਸਹਿਤ ਨਿਹਾਰੇ
ਇੱਥੇ ਚੰਦੂ ਦੇ ਗਲ ਦੇ ਵਿੱਚ ਨਾ ਜੰਜੀਰੀ ਪਾਈ ਤੇ ਕੁੱਤਿਆਂ ਦੇ ਨਾਲ ਬੰਨਿਆ ਹੋਇਆ ਜਿੱਥੇ ਚੰਦੂ ਮਲੇਛ ਸੀ ਬੰਨਿਆ ਹੋਇਆ।
ਪਨਈ ਹਨੇ ਸੁਬਾਰੋ ਬਾਰੀ
ਜਿੰਨੇ ਸਿੱਖ ਨੇ ਜਾ ਕੇ ਵਾਰੋ ਵੇਰੀ ਉਹਦੇ ਸਿਰ ਚ ਪੰਜ ਪੰਜ ਜੁੱਤੀਆਂ ਮਾਰਦੇ ਹਨ ਵਾਰੋ ਵੇਰੀ ਪੰਜ ਪੰਜ ਜੁੱਤੀਆਂ ਦਾਗਦੇ ਹਨ।
ਪੁਰ ਕੇ ਨਰ ਤੈ ਮਿਲੇ ਹਜ਼ਾਰੀ
कहने बहुत संगत सी दिल्ली दी बहुत सारे सिख सन जो आए ने
मारत बोर गिरियो तरमाई
कहने इनिया ज्यादा जुतियां पईयां इहदे सिर च भी बेहोश हो गया फिर दोबारा बेसुध होके फिर दोबारा डिग पिया
लात प्रहारे तन सुध नाई
डिगे पए नु भी संगत जेड़ी है सिख है वो ठुड्डे मार दे हन ये बड़ा गुरु घर दा दुखी है बड़ा मलेच्छ है दिल्ली दे सिखां नु भी इहने बड़ा तंग कर रखिया सी उहनां दे काम नहीं सी होण दिंदा जेड़े कोई सरकारे दरबारे काम हुंदे सी ना ये रोक छड्डदा सी ये गुरु दे सिख ने इहनां नु तंग करना ਹੁਣ ਸਿੱਖਾਂ ਦੇ ਮਨ ਵਿੱਚ ਪੂਰਾ ਰੋਸ ਸੀ ਉਹਨਾਂ ਨੇ ਫਿਰ ਖਿੱਜ ਕੇ ਇਹਨੂੰ ਠੁੱਡੇ ਮਾਰਨੇ ਕੀਤੇ
ਸੁਣ ਸਤਿਗੁਰ ਨੇ ਸਿੱਖ ਹਟਾਏ
ਜਦੋਂ ਮਹਾਰਾਜ ਜੀ ਨੂੰ ਖਬਰ ਹੋਈ ਵੀ ਚੰਦੂ ਬੇਹੋਸ਼ ਹੋ ਗਿਆ ਦੁਬਾਰਾ ਮਹਾਰਾਜ ਜੀ ਨੇ ਫਿਰ ਸਿੱਖ ਭੇਜਿਆ ਕਹਿੰਦੇ ਭਾਈ ਜਾ ਕੇ ਰੋਕ ਦਿਓ ਵੀ ਮਰ ਨਾ ਜਾਏ ਕਿੱਥੇ ਚੰਦੂ ਏਦਾਂ ਜ਼ੋਰ ਨਾਲ ਨਾ ਉਹਨੂੰ ਜੁੱਤੀਆਂ ਮਾਰਨ ਓਦਾਂ ਬਸ ਮਰਿਆਦਾ ਹੀ ਪੂਰੀ ਕਰ ਲੈਣ ਸਿਰ ਨਾਲ ਛੁਆ ਕੇ
ਹਤੋ ਨਾ अब इने मर जाए
महाराज जी ने वर्ग दिता भी हुण ना मारियो इनू जुत्तियां किते मर ना जावे मले छेथी ना किते दा इंतकाल हो जाए
जाम दिवस लू संगत आई
कहिंदे जदों जाम दिवस दा मतलब भी पैर क दिन बीत गया संगत आई
कर कर दर्शन सदन सिधाई
जिन्नी संगत आई सी सब ने महाराज जी दे दर्शन कीते ਚੰਦੂ ਨੂੰ ਜਾ ਕੇ ਮਾੜੀਆਂ ਮਾੜੀਆਂ ਜੁੱਤੀਆਂ ਫਿਰ ਮਰਿਆਦਾ ਹੀ ਜਿਵੇਂ ਕਹਿੰਦੇ ਨੇ ਇੱਕ ਤਰ੍ਹਾਂ ਦਾ ਵੀ ਗੁਰੂ ਬਚਨ ਪਾਲਿਆ ਉਹ ਪੂਰਾ ਕੀਤਾ ਤੇ ਚਲੇ ਗਏ
ਖਾਨ ਪਾਨ ਕਰ ਕੈ ਗੁਰੇ ਪਾਛੇ
ਦੁਪਹਿਰ ਜੇ ਦਾ ਸਮਾਂ ਹੋਇਆ ਤੇ ਸਤਿਗੁਰੂ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ ਭੋਜਨ ਗ੍ਰਹਿਣ ਕੀਤਾ ਸਤਿਗੁਰੂ ਜੀ ਨੇ
ਬੈਠੇ ਬੋਰ ਸੁਹਾਵਤ ਆਛੇ
ਮਹਾਰਾਜ ਜੀ ਬੈਠੇ ਸ਼ੋਭਨੀਕ ਹੋ ਰਹੇ ਨੇ ਦਰਸ਼ਨ ਦੇ ਰਹੇ ਨੇ
ਜਹਾਂਗੀਰ ਹੋਏ ਆਨੰਦ ਬਿਲੰਦ
ਉਧਰ ਬਾਦਸ਼ਾਹ ਜਹਾਂਗੀਰ ਬੜਾ ਖੁਸ਼ ਹੈ ਬੜੇ ਆਨੰਦ ਵਿੱਚ ਹੈ ਉਹਨੂੰ ਵੀ ਸਰੀਰ ਹਲਕਾ ਹਲਕਾ ਜਿਹਾ ਹੀ ਮਹਿਸੂਸ ਹੋਵੇ ਮਨ ਚ ਸੋਚੇ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿਉਂਕਿ ਬਿਮਾਰ ਰਹਿੰਦਾ ਸੀ ਉਹ ਜਹਾਂਗੀਰ ਇੱਕ ਦਿਨ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਰਾਜੀ ਹੋਇਆ ਤੇ ਬੜਾ ਖੁਸ਼ ਹੈ ਬਾਦਸ਼ਾਹ ਜਹਾਂਗੀਰ
ਆਇਓ ਗੁਰ ਟਿਗ ਜੁਤ ਨਰ ਬ੍ਰਿੰਦ
ਜਹਾਂਗੀਰ ਨੂੰ ਫੁਰਨਾ ਆਇਆ ਵੀ ਚੱਲ ਕੇ ਦਰਸ਼ਨ ਕਰਕੇ ਆਈਏ ਸਤਿਗੁਰਾਂ ਦੇ ਇਹਨੇ ਆਪਣੇ ਕੁਝ ਅਹਿਲਕਾਰ ਵਜ਼ੀਰ ਨਾਲ ਲਏ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ
ਗਾਨੀ ਉਮਰਾਵ ਸੰਗ ਜਿਸ ਕੇਰੇ
ਬਹੁਤ ਸਾਰੇ ਦੇ ਉਮਰਾਵ ਅਫਸਰ ਅਹਿਲਕਾਰ ਵਜ਼ੀਰ ਕਾਜੀ ਮੌਲਵੀ ਜਿਹੜੇ ਦੇ ਨਾਲ ਰਹਿੰਦੇ ਸੀ ਬਾਦਸ਼ਾਹ ਦੇ ਉਹ ਸਭ ਚੱਲ ਕੇ ਆਏ ਹਨ
ਵਸਤ੍ਰ ਵਿਭੂਖਣ ਮੂਲ ਬਡੇਰੇ
ਮਹਾਰਾਜ ਜੀ ਵਾਸਤੇ ਭੇਟਾ ਲੈ ਕੇ ਆਇਆ ਭੇਟਾ ਕੀ ਲਿਆਇਆ ਬੜੇ ਕੀਮਤੀ ਵਸਤਰ ਮਹਾਰਾਜ ਜੀ ਨੂੰ ਸੋਹਣੀ ਪੁਸ਼ਾਕ ਭੇਟਾ ਕਰਨ ਲਈ ਲੈ ਕੇ ਆਇਆ ਫਿਰ ਬਹੁਤ ਸੋਹਣੇ ਕੀਮਤੀ ਸ਼ਸਤਰ ਲੈ ਕੇ ਆਇਆ
ਜਬਰ ਜਵਾਹਰ ਕੰਚਨ ਜਰੇ
ਕੀਮਤੀ ਜਵਾਹਰਾਤ ਲੈ ਕੇ ਆਇਆ ਗਹਿਣੇ ਆਭੂਸ਼ਣ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ
ਸਭਨ ਸਰੀਰ ਵਿਖੇ ਸ਼ੁਭ ਤਾਰੇ
ਕਹਿੰਦੇ ਜਿੰਨੇ ਉਹ ਵਜ਼ੀਰ ਆਏ ਨੇ ਬਾਦਸ਼ਾਹ ਦੇ ਨਾਲ ਸਭ ਨੇ ਬੜੇ ਬੜੇ ਵਧੀਆ ਕੱਪੜੇ ਪਾਏ ਹੈ ਗਹਿਣੇ ਆਦਿਕ ਧਾਰਨ ਕੀਤੇ ਨੇ ਬੜੇ ਸਜ ਧਜ ਕੇ ਆਏ ਹਨ
ਨੰਦਨ ਬਨਤਾ ਚੰਦੂ ਜੋਏ
ਬਾਦਸ਼ਾਹ ਜਦੋਂ ਚੱਲ ਕੇ ਆਇਆ ਨਾ ਤੇ ਚੱਲਣ ਵੇਲੇ ਨੇ ਆਖਿਆ ਵੀ ਚੰਦੂ ਦਾ ਟੱਬਰ ਵੀ ਫੜ ਲਿਆਓ ਚੰਦੂ ਦਾ ਇੱਕ ਲੜਕਾ ਸੀ ਉਹਦਾ ਨਾਂ ਸੀ ਕਰਮ ਚੰਦ ਉਹਨੂੰ ਵੀ ਫੜ ਲਿਆ ਕਰਮ ਚੰਦੂ ਦੀ ਘਰਵਾਲੀ ਸੀ ਚੰਦੂ ਦੀ ਲੜਕੀ ਸੀ ਕਹਿੰਦੇ ਉਹਨਾਂ ਸਾਰਿਆਂ ਨੂੰ ਪਕੜ ਕੇ ਲੈ ਆਂਦਾ ਬਾਦਸ਼ਾਹ ਦੇ ਨਾਲ
ਆਨੇ ਸੰਗ ਪਕੜ ਕਰ ਸੋਏ
ਉਹਨਾਂ ਨੂੰ ਫੜ ਕੇ ਲੈ ਨਾਲ ਵੀ ਇਹ ਵੀ ਗੁਰੂ ਸਾਹਿਬ ਦੇ ਹਵਾਲੇ ਕਰੀਏ ਇਹ ਮਲੇਛ ਦਾ ਟੱਬਰ ਵੀ ਨਾ ਜਿਉਂਦਾ ਰਵੇ ਚੰਦੂ ਤਾਂ ਹਵਾਲੇ ਕਰ ਦਿੱਤਾ ਵੀ ਇਹਨਾਂ ਨੂੰ ਵੀ ਹਵਾਲੇ ਕਰ ਦਈਏ ਤੋ ਬਾਦਸ਼ਾਹ ਨੇ ਚੰਦੂ ਦਾ ਜਿੰਨਾ ਟੱਬਰ ਸੀ ਉਹਨਾਂ ਨੂੰ ਵੀ ਨਾਲ ਲੈ ਆਂਦਾ
ਬੈਠੇ ਉਸ਼ਾ ਬੰਦਨਾ ਕਰਕੇ
ਸਤਿਗੁਰੂ ਜੀ ਦੇ ਕੋਲ ਆ ਕੇ ਬਾਦਸ਼ਾਹ ਨੇ ਸੀਸ ਝੁਕਾ ਕੇ ਬੰਦਨਾ ਕੀਤੀ ਸਤਿਗੁਰਾਂ ਨੂੰ ਨਮਸਕਾਰ ਕੀਤੀ
ਬੋਲਿਓ ਮੁਕਤੇ ਸ਼ਰਧਾ ਧਰਕੇ
ਬੜੀ ਸ਼ਰਧਾ ਰੱਖ ਕੇ ਭਾਵਨਾ ਨਾਲ ਬੋਲਿਆ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ
ਕਰੀ ਅਵਗਿਆ ਦੁਸ਼ਟ ਮਾਨੀ
ਮਹਾਰਾਜ ਚੰਦੂ ਨੇ ਬਹੁਤ ਅਵਗਿਆ ਕੀਤੀ ਹੈ ਗੁਰੂ ਘਰ ਦੀ ਇਹ ਬੜਾ ਦੁਸ਼ਟ ਹੈ ए बड़ा बड़ा जरवाना ते मलेच है
जिसकी ये बनता गहयानी
महाराज वेखो एदी घरवाली भी मैं चंदू दी फड़ के ले आया ओदी लड़की है ते ओदा ए लड़का ओदा सारा टब्बर बन के ले आया तुहाडे कोल
पुत्र हो तो एक सो ए आवा
आ चंदू दा लड़का है जेदा नाम करमचंद है इनू भी मैं फड़ के बन के ले आया तुहाडे कोल
दियो सजाए जैसे मन पावा
महाराज ए भी ना बख्शो इन्हां नू भी सजा दियो जिवें तुहाडे मन नू पावे जिवें चंदू नू दंड दित्ता ओदे टब्बर नू भी ओदा टब्बर ही पीट दियो महाराज सारा इहो जे मलेच दा बीज ही ना रवे संसार विच
मन सिर दोष रहे ने कोई
महाराज मेरे सिर ते हुण कोई दोष नहीं रहे जिहदा टब्बर रहा ना पिछे ए पुकारा कर दे फिरनगे तुहाडे खिलाफ फिर ए व्यौंता गुंदनगे महाराज हुण मेरे सिर ते कोई दोष ना रवे इसलिए महाराज मैं ओदा टब्बर भी तुहाडे हवाले कर दिता भी इन्हां नू भी तुसी सांभो इन्हां नू भी दंड दियो महाराज जी
कष्ट सहे अपराधी जोई
ए अपराधी ने क्योंकि चंदू दा टब्बर है इन्हां दा यही अपराध इन्हां ने मलेच नू चंदू नू अकल नहीं दित्ती ओनू समझाया नहीं भी एदां दीआं माड़ीआं करतूतां ना करे इन्हां नू भी सजा दियो महाराज ओदे टब्बर नू भी ना बख्शो
श्री हरगोबिंद करुणा ठानी
धन गुरु हरगोबिंद साहब सच्चे पातशाह जी महाराज जी वेखो किड्डे दयालू करणालू महाराज जी ने उन्हां दे टब्बर दे उत्ते चंदू दा जिहड़ा टब्बर सी उन्हां ते करुणा ही कीती सतगुरु जी ने
बिगस बदन ते गिरा बखानी
महाराज जी मुस्कुरा पए ते मुस्कुरा के सतगुरु सच्चे पातशाह बोले जहांगीर नू कहण लगे
दशा चंदू की इने दिखावो
महाराज जी कहंदे इन्हां नू चंदू दी दशा विखा दिओ बस इन्हां नू चंदू दे दर्शन करा दिओ और इन्हां नू की सजा देनी दोषी चंदू है उहनू देंगे ओदी घरवाली दा ओदी लड़की दा जां ओदे पुत दा तां कोई कसूर नहीं जिहड़ा कसूरवार है ओह असीं बन्निआ होइआ ओदे टब्बर दा की कसूर है असी ओदे टब्बर नू नहीं कोई दंड देना बादशाह जिहड़ा कसूरवार है उहनूं दंड देंगे हां इह कल दे परेशान होणगे भी साडे पता नहीं चंदू दा की हाल है ओह जरूर विखा छड्डो इन्हां नूं वी बन्निआ होइआ ओदी शकल वेख लैण जांदे जांदे दे दर्शन कर लैण
बिन दोषे लख बौर छुटावो
महाराज जी कहंदे बेदोषे ने बादशाह इन्हां नूं नहीं कोई सजा देनी इन्हां नूं छड्ड दे इन्हां नूं नहीं किसे तरीके दे नाल आपां कोई दंड देना सतगुरु सच्चे पातशाह जी किड्डे दयालू करणालू वी इन्हां नूं इन्हां दा की कसूर है इन्हां नूं कादी सजा देईए कसूरवार तां चंदू है खोटी नीति दा चंदू दी है ओनू दंड मिलना चाहिदा है
करे कुकर्म भरे दुख सोए
जेड़ा कुकर्म करेगा ओही दुख भोगेगा यही कलयुग दा विधान है ये थोड़ी है भी करे कोई ते भरे कोई जेड़ा करेगा ओही भरेगा यही विधि विधान है
त्याग दीजिए तिया सुत दोए
ओदी घरवाली नू धी नू ते पुत नू इन्हां दा त्याग कर दियो ए नहीं फड़ने इन्हां नू नहीं कोई सजा देनी
सुन गुर ते तिन चंदू दिखायो
सुन के बादशाह दे बंदे लै गए इहनू फड़ के इहदे परिवार नू घरवाली नू चल के जा के इन्हां ने आख्या जाओ वेख लो अपना पति करमचंद नू कह जाओ प्या प्यो अपना वेख लो की दशा ओदी अगे तू बंदा बन के रही प्यो दीआं करतूतां ते ना चली ओदे नक्शियां ते ना तुरी नाले उहनू समझाउंदे कहिंदे जा के चंदू विखाया इन्हां नू
पर ओ बेहाल नहीं उकसायो
चंदू नू पता ही नहीं भी मेरी घरवाली खड़ी है कोल पुत खड़ा धी खड़ी है टब्बर खड़ा ओ बेहाल होके पिया सी उहनू नहीं पता लगा ए जा के उहनू वेख रहे ने पर ओ बेसुध है ओनू इन्हां बारे नहीं पता लगा भी आके खड़े हन
ऊकर अर चंडालन माई
जेडे शिकारी कुत्ते सी ना गुरु घर दे उहनां विच ही जंजीरी जी पा के कुत्तियां दे नाल ही बन्निआ होइआ जिवें कुत्तियां दे अगे एक एक भांडा जिहा पिआ हुंदा पाणी वाला एदां चंदू दे मूहरे भी पिआ होइआ सी बहुत ज्यादा भयानक दशा सी चंदू दी
धोती बिना अपर पट नाई
बस लक दे नाल इक धोती बन्नी होई है चंदू दे बाकी तन दे उत्ते कोई कमीज जां सिर दे उत्ते कोई पग आदक नहीं है केवल पेड़ एक धोती बनी हुई है चंदू दे
लिपटे धूल संग तन सार
सारा शरीर खे नाल भरिया होया मूह दे उत्ते मिट्टी पई हुई सिर च मिट्टी पई हुई सुजया होया मूह सिर सुजया होया बड़ी दुर्दशा है इहदे शरीर दी चंदू दी घरवाली वेखदी है पुत वेखदा है वेख वेख के दुखी हो रहे ने
तिया सुत देख नैन जल डारो
अखा भरदे ने रोंदे है भी इहदी करतूत माड़ी सी असी तां ओह किते कहिंदे ही होणगे ना घर च भी चंदू कोई इदां दा काम ना कर तू दीवान पर हुण उहदी दशा वेख के टब्बर दे लोक जिहड़े ने उह वेखदे मन च परेशान हुंदे परिवार जो सी चंदू दा क्योंकि हमेशा विधि जिहदे परिवार दे जी दे विच कोई गलती करे ना गुनाह करे परिवार वालियां नूं उहदी गलती नहीं नजर आउंदी क्योंकि मोह हुंदा वो कहते नहीं गलती नहीं है उन्होंने मन च फिर भी तरस आउंदा पर जे कोई ओही गलती दूजा करे तो फिर तलवारां कढ लैंदे आ इदां दा इह समाज दा विधि विधान है चंदू की घरवाली भी रोंदी है उहदा लड़का भी रोंदा पर कोई वस नहीं चलता
पुन दी त्रास निकासन करे
चलो थोड़ा जा चीख झाड़ा जा पान लगे ना जेडे उत्थे सिपाही खड़े सी बादशाह उन्होंने आख्या भज जाओ इत्थों दौड़ जाओ इत्थे रोना धोना नहीं करना निकल जाओ इत्थों उन्होंने थोड़ा जा डरावा जा दे के उत्थों भजा दिता
छूटत भाज तूरन डरे
इन्हें आख्या भी किते चंदू दे नाल सानू भी ना बन छड़न जदों उन्होंने माड़ा जा घूरी जी वट्टी ना सिपाहियां ने चंदू की घरवाली अगे मुड़ा ओदे तो भी पहला भज्या फिर अगे भी कहते मेरे प्यो नाल मैनू भी ना बन लैण घरवाली सोचे कि सानू भी ना इसे तरह सजा मिल जाए वह भजे बड़ी छेती नाल भी कि इत्थे असी जे कोई सिख आ गया खबरे किहदे मन च की ख्याल आ जाए भजे ही गए छेती नाल
कृपा सिंध ने कह छुटवाए
सतगुरु जी वेखो कृपालू ने महाराज जी ने आप हुक्म करके छड़ाए जिदा बादशाह का कहिंदा सी इन्हां नूं भी सजा दिओ जी इन्हां नूं भी मारो महाराज जी कहिंदे इन्हां दा की दोष है तो सतगुरु सच्चे पातशाह जी कृपा सिंध ने कृपा सिंध सतगुरु जी ने आप हुक्म करके इन्हां नूं छुड़ा दिता
उन बावन मई पाल बुलाए
इन्ने नूं जिहड़े 52 राजे आ गए सन बादशाह नूं मिलाना सी उन्हां नूं उह भी उत्थे सी मजनू दे टिले ते सतगुरु जी ने आग्या कीती भी जेडे 52 राजे आए ने ग्वालियर दे किले चो साडे नाल उन्हां नूं को हाजर होवन दरबार विच वह आके बादशाह नूं मिलन
इक इक टिक कर बूजन कीना
वो 52 दे 52 राजे हाजर होए कले कले राजे नूं पुछदे आ भी तेरा नां दस हां जी
कौन देश को कौ किम छीना
आप दसो तुहाडा देश की सी केड़े राज विच तुसी राज करदे सी ते तुहाडा राज खोया क्यों गया की जुर्म सी तेरा कले कले राजे दी पड़ताल कीती जा रही पुछया जा रहा है कित्थों दे राजे हो की तुहाडा गुनाह की है ना की है तुहाडा क्यों राज खोया गया सी तुहाडा क्यों दंड मिलिया सी ग्वालियर दे किले च तुहानू एदा कले कले राजे दी पुछ गिछ करदे ने
सो नरेश सुन देश बतावे
जेडे राजे ने फिर दसदे ने जी मैं फलाना राजा ते फलाने देश दा राजा आ मेरा अपराध है
करी अवग्या को बख्शावे
जेडी अवग्या कीती ओ बादशाह नूं कहंदे जी असी माफी मंगदे आ बादशाह सलामत अगे तो हुण तेरे अधीन हो के चलांगे तो बादशाह नूं इही चाहीदा सी भी जेडे राजे बगावत ना करन उन्हों डर सी महाराज जी ने बादशाह दे मन दा डर दूर करन लिए खेड रची है
सिरी पाओ अर चपल तुरंग
जो जिन्ने राजे सी उन्हां नूं बादशाह कोलों सिरे पाओ दवाए फिर एक एक वधिया घोड़ा क्योंकि उन्हां दी तां दशा बड़ी माड़ी सी वापस जाना आपो अपने राज भाग नूं ते उन्हां वास्ते एक एक घोड़ा ते सिरे पाओ मंगाए
श्री हर गोबिंद दी कर संग
गुरु हरगोबिंद साहब ने आप अपने हथी उन्हां राजयां नूं सिरे पाओ ते एक एक घोड़ा दे के शस्त्र दे के उन्हां नूं उन्हां दे राजां भागां वल वापस मोड़िया है
राज तिलक को कर निप माथे
और उन्हां दे मत्थे ते राज दा तिलक भी जेड़ा है वह दे के तोड़िया है
बाहो गहाए शाह के हाथे
उन्हां सारे राजयां दी बांह बादशाह जहांगीर नूं फड़ा दित्ती भी बादशाह हुणे तेरे ने ਪਰ ਇਹਨਾਂ ਨਾਲ ਤੂੰ ਵੀ ਵਧੇਕੀ ਨਾ ਕਰੀ। ਤੇਰੇ ਤਾਬਿਆਂ ਚੱਲਣਗੇ ਪਰ ਤੂੰ ਇਹਨਾਂ ਤੇ ਜੁਰਮ ਨਾ ਕਰੀ। ਹਾਂਜੀ,
ਪੁਨ ਸਿੱਖਿਆ ਕੋ ਭਲੇ ਸਿਖਾਵੇ।
ਫਿਰ ਉਹਨਾਂ ਰਾਜਿਆਂ ਨੂੰ ਵੀ ਸਿੱਖਿਆ ਦਿੱਤੀ ਹੈ, ਉਹਨਾਂ ਨੂੰ ਵੀ ਹਦਾਇਤ ਕੀਤੀ ਹੈ।
ਕਰੇ ਅਵਗਿਆ ਸੋ ਦੁੱਖ ਪਾਵੇ।
ਆਖਿਆ ਵੀ ਤੁਸੀਂ ਵੀ ਇਮਾਨਦਾਰੀ ਨਾਲ ਰਾਜ ਭਾਗ ਕਰਨਾ, ਨਿਆਇ ਕਰਨਾ, ਕਿਸੇ ਵਧੀਕੀ ਵਿੱਚ ਨਹੀਂ ਆਉਣਾ ਤੇ ਬਾਦਸ਼ਾਹ ਦੇ ਤਾਬਿਆਂ ਚੱਲਣਾ। ਜਿਵੇਂ ਬਾਦਸ਼ਾਹ ਕਹੇ ਬਾਦਸ਼ਾਹ ਦਾ ਅਨਾਦਰ ਨਹੀਂ ਕਰਨਾ।
ਰਹੁ ਸ਼ਾਹ ਕੇ ਨਿਤ ਅਨੁਸਾਰੀ।
ਔਰ ਬਾਦਸ਼ਾਹ ਦੇ ਅਨੁਸਾਰੀ ਹੋ ਕੇ ਚੱਲਣਾ, ਇਹੀ ਬਾਦਸ਼ਾਹ ਦੀ ਇੱਛਾ ਹੈ।
ਬਖਸ਼ ਦਿਓ ਤੁਮ ਕੋ ਇੱਕ ਵਾਰੀ।
ਇੱਕ ਵਾਰ ਤਾਂ ਹੁਣ ਬਾਦਸ਼ਾਹ ਨੇ ਤੁਹਾਨੂੰ ਬਖਸ਼ ਦਿੱਤਾ ਹੈ, ਹੁਣ ਦੁਬਾਰਾ ਦੁਬਾਰਾ ਨਾ ਕਿਤੇ ਏਦਾਂ ਦੀਆਂ ਕਰਤੂਤਾਂ ਕਰਿਓ, ਦੁਬਾਰਾ ਨਾ ਕੋਈ ਲੜਾਈ ਝਗੜਾ ਕਰਿਓ।
ਰੁੱਖ ਲੱਖ ਜਹਾਂਗੀਰ ਗੁਰ ਕੇਰਾ।
ਸਤਿਗੁਰੂ ਜੀ ਦਾ ਰੁੱਖ ਜਾਣ ਕੇ ਵੀ ਸਤਿਗੁਰੂ ਜੀ ਦੇ ਸੁਭਾਅ ਨੂੰ ਵੇਖ ਕੇ ਬਾਦਸ਼ਾਹ ਜਹਾਂਗੀਰ ਨੇ ਸਾਰੀ ਪਰਖ ਕਰ ਲਈ।
ਦੀਏ ਰਾਜ ਤਿੰਨ ਕੋ ਇਸ ਬੇਰਾ।
ਜਿਹੜਾ ਰਾਜ ਭਾਗ ਇਹਨਾਂ ਰਾਜਿਆਂ ਦਾ ਖੋਇਆ ਹੋਇਆ ਸੀ ਨਾ, ਉਹ ਬਾਦਸ਼ਾਹ ਨੇ ਵਾਪਸ ਕਰ ਦਿੱਤਾ। ਮਹਾਰਾਜ ਜੀ ਦਾ ਰੁੱਖ ਵੇਖ ਵੀ ਜਿਹੜੇ ਜਿਹੜੇ ਰਾਜ ਚੋਂ ਇਹ ਰਾਜੇ ਆਏ ਸਨ, ਉਹ ਰਾਜ ਭਾਗ ਤਾਂ ਹੁਣ ਬਾਦਸ਼ਾਹ ਦੇ ਅਧੀਨ ਸੀ ਨਾ, ਤੇ ਬਾਦਸ਼ਾਹ ਨੇ ਇਹਨਾਂ ਦਾ ਰਾਜ ਭਾਗ ਜਿਹੜੇ ਜਿਹੜੇ ਰਾਜੇ ਦਾ ਸੀ ਉਹਨਾਂ ਨੂੰ ਮੋੜ ਦਿੱਤਾ।
ਸੰਗ ਦੀਏ ਉਮਰਾਵ ਵਿਸ਼ੇਸ਼।
ਪੈਦਾ ਪ੍ਰਵਾਨਾ ਲਿਖਿਆ ਔਰ ਆਪਣੇ ਅਫਸਰ ਭੇਜੇ ਵੀ ਰਾਜਿਆਂ ਦੇ ਨਾਲ ਜਾਓ, ਜਿਹੜੇ ਜਿਹੜੇ ਦੇਸ਼ ਦਾ ਇਹਨਾਂ ਦਾ ਰਾਜ ਹੈ ਉਸ ਰਾਜ ਦੇ ਵਿੱਚ ਇਹਨਾਂ ਨੂੰ ਸਥਾਪਿਤ ਕਰਕੇ ਆਉਣਾ। ਆਪਣੇ ਖਾਸ ਬੰਦੇ ਜਿਹੜੇ ਬਾਦਸ਼ਾਹ ਦੇ ਅਫਸਰ ਸੀ ਉਹ ਉਹਨਾਂ ਰਾਜਿਆਂ ਦੇ ਨਾਲ ਬਾਦਸ਼ਾਹ ਨੇ ਭੇਜੇ ਹਨ।
ਕਰੋ ਸਥਾਪਨ ਜੋ ਜਿਸ ਦੇਸ਼।
ਹੁਕਮ ਕੀਤਾ ਵੀ ਜਿਹੜੇ ਜਿਹੜੇ ਦੇਸ਼ ਦਾ ਜਿਹੜਾ ਰਾਜਾ ਹੈ ਉਹਨੂੰ ਉਸ ਦੇਸ਼ ਵਿੱਚ ਸਥਾਪਿਤ ਕਰਕੇ ਆਉਣਾ, ਉਹ ਰਾਜ ਭਾਗ ਦੀ ਗੱਦੀ ਉੱਤੇ ਇਹਨਾਂ ਨੂੰ ਬਿਠਾ ਕੇ ਤੁਸੀਂ ਮੇਰੇ ਵੱਲੋਂ ਆਉਣਾ ਹੈ।
ਅਬ ਕੇ ਸ਼੍ਰੀ ਸਤਿਗੁਰ ਕੀ ਕਰੁਣਾ।
ਫਿਰ ਬਾਦਸ਼ਾਹ ਬੋਲਿਆ ਉਹਨਾਂ ਰਾਜਿਆਂ ਨੂੰ, ਕਹਿੰਦਾ ਰਾਜੋ ਸੁਣੋ, ਹੁਣ ਤਾਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਕਰਕੇ ਬਚ ਗਏ ਹੋ।
ਛੁੱਟੇ ਨਾ ਤੁਰਤ ਕੈਦ ਮੈਂ ਮਰਨਾ।
ਤੁਸੀਂ ਛੁੱਟ ਗਏ ਹੋ ਤੁਰਤ ਫੁਰਤ, ਨਹੀਂ ਤਾਂ ਤੁਸੀਂ ਕੈਦ ਚ ਹੀ ਮਰਨਾ ਸੀ। ਤੁਹਾਡੇ ਛੁੱਟਣ ਦੀ ਕੋਈ ਉਮੀਦ ਨਹੀਂ ਸੀ ਗਵਾਲੀਅਰ ਦੇ ਕਿਲੇ ਚੋਂ।
ਗੁਰੂ ਸ਼ਾਹ ਦੋਹਨ ਕਰ ਨਮੋ।
ਰਾਜਿਆਂ ਨੇ ਆਖਿਆ ਜੀ ਧੰਨਵਾਦ, ਗੁਰਦੇਵ ਦਾ ਸ਼ੁਕਰ ਹੈ। ਤੋ ਜਿੰਨੇ ਰਾਜੇ ਸੀ ਉਹਨਾਂ ਨੇ ਸਤਿਗੁਰਾਂ ਨੂੰ ਵੀ ਨਮਸਕਾਰ ਕੀਤੀ, ਫਿਰ ਬਾਦਸ਼ਾਹ ਨੂੰ ਵੀ ਸਲਾਮ ਕਰਕੇ ਉਹ ਰਾਜੇ ਵਿਦਾ ਹੋ ਗਏ, ਆਪੋ ਆਪਣੇ ਰਾਜ ਭਾਗਾਂ ਨੂੰ ਚਲੇ ਗਏ।
ਮਈ ਪਾਲਕ ਗਮਨੇ ਤੈ ਸਮਾ।
ਜਿਹੜੇ ਜਿਹੜੇ ਰਾਜ ਇਧਰ ਰਾਜਸਥਾਨ ਦੇ ਇਲਾਕੇ ਦੇ ਕੁਝ ਰਾਜੇ ਸੀ, ਕਿ ਇਧਰ ਬਾਈ ਧਾਰ ਦੀਆਂ ਰਿਆਸਤਾਂ ਦੇ ਕੋਈ ਕੁੱਲੂ ਦਾ ਰਾਜਾ ਸੀ, ਕੋਈ ਇਧਰ ਮੰਡੀ ਦਾ ਰਾਜਾ ਸੀ, ਇਧਰ ਬਿਲਾਸਪੁਰ ਜਿਹੜੀ ਕਹਿਲੂਰ ਰਿਆਸਤ ਹੈ, ਕੋਈ ਸਿਰਮੌਰ ਰਿਆਸਤ ਦੇ ਰਾਜੇ ਸੀ, ਕੋਈ ਗੜਵਾਲ ਰਿਆਸਤ ਹੈ, ਇਹ ਬਾਈ ਧਾਰ ਦੀਆਂ, ਕੋਈ ਜੰਮੂ ਦਾ ਕਸ਼ਮੀਰ ਦਾ, ਬਹੁਤ ਰਾਜੇ ਸੀ। ਉਹ ਸਾਰੇ ਰਾਜੇ ਆਪੋ ਆਪਣੇ ਰਾਜਾਂ ਨੂੰ ਵਿਦਾ ਹੋ ਗਏ।
ਜੈ ਜੈ ਜਾਏ ਸੁਜਸ ਗੁਰ ਕਰੇ।
ਹੁਣ ਉਹ ਜਿਹੜੇ ਜਿਹੜੇ ਰਾਜ ਚ ਜਾਂਦੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਰਦੇ ਜਾਂਦੇ ਕਿ ਗੁਰੂ ਛੇਵੇਂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਨੇ ਸਾਨੂੰ ਰਿਹਾਈ ਬਖਸ਼ੀ ਹੈ, ਸਤਿਗੁਰਾਂ ਦੀ ਕਿਰਪਾ ਨਾਲ ਸਾਨੂੰ ਸਾਡਾ ਖੋਇਆ ਗਿਆ ਰਾਜ ਭਾਗ ਮਿਲਿਆ।
ਸ਼ਰਧਾ ਅਧਿਕ ਹਿਰਦੇ ਮੈਂ ਤਰੇ।
ਰਾਜਿਆਂ ਦੇ ਮਨਾਂ ਚ ਬਹੁਤ ਸ਼ਰਧਾ ਭਾਵਨਾ ਬਣ ਗਈ, ਸਤਿਗੁਰੂ ਜੀ ਦੇ ਪ੍ਰਤੀ, ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਬਣ ਗਈ।
ਸ਼੍ਰੀ ਸਤਿਗੁਰ ਹਰਗੋਬਿੰਦ ਚੰਦ।
ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਮੁੱਖ ਮੰਡਲ ਚੰਦਰਮਾ ਦੇ ਸਮਾਨ ਆਭਾ ਵਾਲਾ ਸੁੰਦਰ ਹੈ।
ਪਸਰੀ ਕੀਰਤ ਜੌਨ ਮਨਿੰਦ।
ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਲੋ ਫੈਲਦੀ ਹੈ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਫੈਲਿਆ ਸਾਰੇ ਪਾਸੇ, ਮਹਾਰਾਜ ਜੀ ਦੀ ਕੀਰਤੀ ਘਰ ਘਰ ਵਿੱਚ ਪਸਰ ਰਹੀ ਹੈ।
ਧੰਨ ਧੰਨ ਪਾਖਤ ਗੇ ਦੇਸ਼।
ਜਿੰਨੇ ਉਹ ਰਾਜੇ ਨੇ ਆਪੋ ਆਪਣੇ ਦੇਸ਼ਾਂ ਨੂੰ ਗਏ, ਉਹ ਸਾਰੇ ਆਪੋ ਆਪਣੇ ਦੇਸ਼ਾਂ ਚ ਜਾ ਕੇ ਸਤਿਗੁਰਾਂ ਦੀ ਕੀਰਤੀ ਕਰਦੇ, ਮਹਾਰਾਜ ਜੀ ਦਾ ਜਸ ਕਰਦੇ ਹਨ।
ਪੇ ਨਰੇਸ਼ ਲੈ ਰਾਜ ਅਸ਼ੇਸ਼।
ਔਰ ਵਿਸ਼ੇਸ਼ ਕਰਕੇ ਰਾਜ ਲੈ ਕੇ ਰਾਜੇ ਬਣ ਗਏ ਦੁਬਾਰਾ ਫੇਰ, ਇਹ ਹੈ ਸਤਿਗੁਰਾਂ ਦੀ ਵਡਿਆਈ। ਰੰਕ ਨੂੰ ਰਾਜੇ ਬਣਾਉਂਦੇ ਆ ਕਿਹੜੀ ਦੇਰੀ ਲਾਉਂਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥ ਜੋ ਹੋਏ, ਉਮੀਦ ਹੀ ਨਹੀਂ ਸੀ ਪਹਿਲੀ ਗੱਲ ਤੇ ਛੁੱਟਣ ਦੀ ਉਮੀਦ ਨਹੀਂ ਸੀ ਕਿਲੇ ਚੋਂ।
फिर छुट जांदे ते राज नहीं सी मिलना। सतगुरां ने कला छुड़ाया ही नहीं इन्हां नूं, इन्हां दे जिहड़े खोए गए राज भाग सी ओह भी सतगुरां इन्हां नूं वापस दवाए। इन्ने दयालू ने महाराज सच्चे पातशाह,
रिदे याद रखियो उपदेश।
सतगुरु जी का जिहड़ा बख्शिया होया उपदेश सी इन्हां राजयां ने अपने हिरदे च याद रखिया।
सतनाम को जपन हमेश।
उपदेश की दिता सी इन्हां राजयां नूं, महाराज जी ने कहा सी राजो नाम जरूर जपना, सच्चे नाम दा जाप जरूर जपना, नाम जपे बिना तुहाडी कल्याण नहीं होनी। तो सतगुरु जी का यह उपदेश बहुत सारे राजयां ने हिरदे च याद रखिया।
दुतिये रहो शाह अनुसारी।
दूजा वचन इन्हां नूं कीता भी तुसीं वधीकी नहीं करनी, बादशाह नूं भी कह दिता सी भी तू भी इन्हां नाल वादा नहीं करना जिवें होर करदे आ, तो ये बादशाह दे तुसीं अधीन हो के रहना।
करत पए तिमही द्वैकारी।
तो कई राजे महाराज जी दे वचनां दी पालना करदे, नाम भी जपदे और हलेमी राज करदे।
जहांगीर गुर के टिग बैसे।
इधर जहांगीर बादशाह महाराज जी दे कोल बैठा, जदो राजे चले गए सारे बादशाह महाराज जी दे पास ही बैठा है।
बोलन मिलन करियो शुभ ऐसे।
वचन बिलास होए, कुछ गल्लां कईयां सुनिया।
कर प्रसन्न गुरु को सब पांती।
बादशाह ने गुरु साहब नु सर्व प्रकार करके प्रसन्न करन दा यत्न कीता कि छेवें पातशाह मेरे ते प्रसन्न हो जान, मेरे ते रीझ पैण। तो सतगुरां दी प्रसन्नता लई सारे यत्न कीते बादशाह ने।
पयो शाह तब सीतल छाती।
जदों सतगुरु जी ने प्रसन्नता बख्शी तो बादशाह दा मन काल जा शांत हो गया, इन्हें मन च अपने आप नु सुरखरू महसूस कीता।
श्री मुख ते जिम जिम फुरमायो।
जिवें जिवें धन गुरु हरगोबिंद साहब जी ने अपने मुखों वचन कहे।
तिम तिम करियो रिदे हरखायो।
बादशाह ने तिवें तिवें कीता, जिवें सतगुरां कहा बादशाह ने उसे तरह सत बचन कह के महाराज जी दे बचना दी पालना कीती।
हाथ जोड़ कर बाक बखाना।
हाथ जोड़ के बड़े अदब नाल सत्कार नाल बेनती कीती।
उपकारी तुम कृपा निदाना।
महाराज जी तुसी पर उपकारी हो, कृपा निदान हो, कृपा करन वाले हो।
निर्णय कर मैं मां अब जानी।
महाराज मैं हुण निर्णा कर लिया, तुहाडी महिमा जान गया हां, अनजान सी पातशाह, हुण मैं निर्णा करके आप जी दी महिमा जानी है।
पीर महा बृद्ध बोर बखानी।
मैनू साई मियां मीर जी जैसे महापुरखा ने बहुत महिमा तुहाडी सुनाई है, ते उस दिन तो बाद मेरे मन विच बहुत श्रद्धा भावना ते प्रेम आप जी दे घर प्रति बनाया है।
बड़ो त्रास ते मोए बचायो।
महाराज तुसी मेरे ते बहुत कृपा कीती, तुहाडा मेरे ते बहुत वड्डा परउपकार है। मैं डरदा सी रात नू बहुत ज्यादा, प्राण निकलन वाले हो जांदे सी मेरे, तुसी उस डर तो मैनू बचाया, उस भय तो आप जी ने मैनू मुक्ति दित्ती है।
जब सिमरो हाजर दरसायो।
महाराज जदों जदों भी मैं तुहानू याद कीता उदों डर के आप जी ने उदों ही मैनू दर्शन दित्ते, जदों भी मैं डर के तुहानू आराध्या तुसी हाजर हो के मैनू दर्शन दे के उस डर तो मैनू मुक्त कीता, ए तुहाडी कृपा है।
नित राखे अपने मैं मानी।
महाराज मैं तुहानू अपना करके मान लिया ते तुसी मैनू अपना करके पालिया।
त्रास कष्ट मेरे सब हानी।
मेरे जिन्ने डर सी, मेरा जिन्ना कष्ट सी, ओ आप जी ने दया करके कृपा करके मेरा कष्ट निवार दिता है, मेरा दुख निवार दिता। सतगुरु जी तुसी मेरे ते बहुत ही वड्डी भारी दया कीती है छेवें पातशाह।
कहे आपके हो अनुसारा।
महाराज मैं हुण तुहाडे ताबिया हां, तुहाडे अनुसारी हां, जिवें हुक्म करोगे आप जी मैं आप जी दे हुक्म नूं सिर मत्थे प्रवान करांगा।
श्री गुरु रहो मोर रखवारा।
पर महाराज मेरी बेनती है, मेरी रखिया ही रखियो, अगे भी अगे तो भी कृपा ही रखियो महाराज, मेरी सदा ही रखिया रखियो।
श्री हर गोबिंद कहे सुन शाओ।
जदों बादशाह ने इदा बेनती की सुन के धन गुरु हरगोबिंद साहब जी बोले कहिंदे बादशाह सुन
शरदा धरी जी गुर कर माओ।
बादशाह जेड़ा भी कोई माई पाई गुरु घर ते शरदा रखदा, शरदा बड़ा वड्डा गुण है शरदा। बादशाह कहिंदे जेड़ा भी कोई माई पाई गुरु घर ते शरदा रखदा
तिनके सदा सहायक आही।
मैं ओदा सदा ही सहायक हां, मैं ओदी सदा ही सहायता करदा जेड़ा गुरु नानक साहब ते शरदा रखदा। शरदावाना दा मैं सहायक हां, जेड़ा शरदावान नहीं ना है ओदी मैं कोई मदद नहीं करदा। क्योंकि साड़ी शरदा नहीं गुरु साहब जी दे प्रति जदों पूर्ण श्रद्धा होवेगी भावना होवेगी गुरु साहब की कला वरत दी। महाराज कहिंदे जेड़े भी श्रद्धा रखदे ने मैं उन्हां दी सहायता करदा हां।
लाज अपनी को निर्भय।
मैं अपनी लाज रखदा क्योंकि जेड़ा शरण आ जांदा श्रद्धा रख के ते मैं फिर शरण आए दी लाज रखदा। यह मेरा प्राण है जेड़ा शरण आवे उहनू रखना। पादशाह कहिंदे मैं फिर अपने प्राण दी लाज रखदा हां।
जाने परियो आसरे आए।
मैं ये जानदा भी ये मेरी शरण आ गया मेरे आसरे दे उत्ते आके मेरी शरण ग्रहण कर ली है। हुण जदों वेख लैना भी इहनू कल्ला मेरा ही आसरा ते फिर मैं उहदी बौड़ी करदा। जिहड़ा दर दर दे उत्ते आसरा रखदा फिर उहदे ते नहीं मैं किरपा करदा। कहिंदे जिहड़ा मेरी शरण च ही आ गया जिनू मेरा ही आसरा है मेरा ही ध्यान जेदे हिरदे विच है मेरी ही टेक है ते पादशाह कहिंदे फिर मैं ओदी रखिया करदा मैं ओदी सहायता करदा हां।
युग लोकन में बने सहाय।
पादशाह कल्ला इत्थे ही नहीं दोहां जहाना च मैं ओदा मददगार हुंना दोहां जहाना च ओदी सहायता रख करदा लोक विच भी ते परलोक विच भी। आगै सुख मेरे मीता पाछे आनंद प्रभ कीता। कहिंदे दोवें जहान ही मैं उहदे सफले कर दिंदा हां।
श्री नानक अर बाबर शाहो।
तेरे जेड़े वडेरे सी ना बाबर हमायूं आदक बाबर ओह जगत गुरु श्री गुरु नानक देव साहब जी जेड़े साडे वड्डे सन उना वड्डियां नूं मिले।
प्रथम मेल पा आपस माओ।
पहला मेल जदों होया बाबर दा सतगुरु जी दे नाल
तब ते सिदक धरत तुम रहे।
उदों दा तेरे वडेरे गुरु घर ते सिदक रखदे रहे। हमायूं ने भी भरोसा ही रखिया ना उहने भी सोचिया भी राज खुस गया। गुरु नानक साहब ने तां कहा सी सत पुश्तां दा राज आ मेरे ताईं तां हाले मैं दूजा ही हां। इसे करके आया सी गुरु अंगद साहब कोल। अकबर ने श्रद्धा रखी उन्हें आख्या महाराज जी कृपा करो चित्तौड़गढ़ फतेह हो जाए किला फतेह हो जाए। ता गुरु साहब ने कृपा की हुण तू श्रद्धा रखी है ते तेरे ते कृपा वरती है। तू तेरे वडेरे भी जेड़े सी ਉਹ ਗੁਰੂ ਘਰ ਤੇ ਸ਼ਰਧਾ ਰੱਖਦੇ ਰਹੇ ਨੇ।
ਕਰੇ ਪ੍ਰਸੰਨ ਭਲੀ ਬਰ ਲਏ।
ਵੱਡਿਆਂ ਸਤਿਗੁਰਾਂ ਨੂੰ ਤੇਰੇ ਵਡੇਰਿਆਂ ਨੇ ਸਿਦਕ ਭਰੋਸਾ ਰੱਖ ਕੇ ਪ੍ਰਸੰਨ ਕੀਤਾ ਔਰ ਉਹਨਾਂ ਕੋਲੋਂ ਵਰ ਲਏ ਉਹਨਾਂ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।
ਹਮਰੀ ਤੁਮਰੀ ਸੰਦ ਸਦੀਵਾ।
ਬਾਦਸ਼ਾਹ ਹੁਣ ਸਾਡੀ ਤੇਰੀ ਵੀ ਸੰਧੀ ਬਣ ਗਈ ਹੈ ਮੇਲ ਬਣ ਗਿਆ। ਤੂੰ ਸਾਨੂੰ ਮਿਲਦਾ ਗਿਲਦਾ ਰਹਿਣਾ ਆਪਣਾ ਪ੍ਰੇਮ ਭਾਵ ਸਾਡੇ ਪ੍ਰਤੀ ਪ੍ਰਗਟ ਕਰਦਾ ਹੈ।
ਗੁਰੂ ਸਹਾਇਕ ਸਿੱਖਣ ਥੀਵਾ।
ਜਿੰਨਾ ਚਿਰ ਸ਼ਰਧਾ ਰੱਖੇਗਾ ਗੁਰੂ ਤੇਰੀ ਸਹਾਇਤਾ ਕਰੇਗਾ। ਜਿੰਨਾ ਚਿਰ ਪ੍ਰੇਮ ਰੱਖੇਗਾ ਗੁਰੂ ਘਰ ਨਾਲ ਸ਼ਰਧਾ ਰੱਖੇਗਾ ਤੇਰੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਦੀ ਰਹੇਗੀ।
ਕਿਮ ਕਹਿ ਸੁਣ ਕੇ ਸੀਸ ਨਿਵਾਇਓ।
ਇਹ ਤਾਂ ਇਹ ਬਚਨ ਬਿਲਾਸ ਹੋਏ। ਬਾਦਸ਼ਾਹ ਜਹਾਂਗੀਰ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਸੀਸ ਝੁਕਾ ਕੇ ਮੱਥਾ ਟੇਕਿਆ ਨਮਸਕਾਰ ਕੀਤੀ।
ਉਠਿਓ ਸ਼ਾਹ ਨਿਜ ਸਦਨ ਸਿਧਾਇਓ।
ਔਰ ਗੁਰਦੇਵ ਨੂੰ ਨਮਸਕਾਰ ਕਰਕੇ ਬਾਦਸ਼ਾਹ ਵਾਪਸ ਆਪਣੇ ਮਹਿਲਾਂ ਨੂੰ ਆਪਣੇ ਕਿਲੇ ਨੂੰ ਚਲਾ ਗਿਆ। ਮਨ ਚ ਸੰਤੁਸ਼ਟ ਵੀ ਹੈ ਕਿ ਮੇਰੇ ਕੋਲੋਂ ਗੁਨਾਹ ਤਾਂ ਕਰਵਾਇਆ ਸੀ ਚੰਦੂ ਵਰਗਿਆਂ ਨੇ पर हुण मैनू गुरु साहब ने सुरखरू कर दिता, क्योंकि जहांगीर जी जदों उम्र वडेरी हो गई ते दा शरीर ढिला मठा रहिंदा सी, शराबी भी सी, तो मन च इहदे वहम रहिंदा सी वी मैं शरीर करके ठीक रवां। तो छेवें पातशाह जी दे कोलों जदों बचन सुने तां मन नूं इहदे नूं तसल्ली जी होई ते बड़ी खुशी दे नाल आनंद दे नाल ਇਹ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਆਪਣੇ ਮਹਿਲ ਨੂੰ ਚਲਾ ਗਿਆ।
ਸਤਿਗੁਰ ਥਿਰੇ ਆਪਣੇ ਡੇਰੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਮਜਨੂੰ ਦਾ ਟਿੱਲਾ ਹੈ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੇ ਖਾਲਸਾ ਜੀ ਇਤਿਹਾਸਕ ਸਥਾਨ ਹੈ ਮਜਨੂੰ ਦਾ ਟਿੱਲਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜਦੋਂ ਦਿੱਲੀ ਆਏ ਨੇ ਤੋ ਸਤਿਗੁਰੂ ਜੀ ਨੇ ਵੀ ਇੱਥੇ ਚਰਨ ਪਾਏ। ਫਿਰ ਜਦੋਂ ਬਾਬਾ ਰਾਮ ਰਾਏ ਜੀ ਗਏ ਤੋ ਬਾਬਾ ਰਾਮ ਰਾਏ ਜੀ ਨੇ ਵੀ ਮਜਨੂੰ ਦੇ ਟਿੱਲੇ ਤੇ ਡੇਰਾ ਰੱਖਿਆ ਸੀ ਲੰਮਾ ਸਮਾਂ। ਤੋ ਛੇਵੇਂ ਪਾਤਸ਼ਾਹ ਨੇ ਵੀ ਇੱਥੇ ਚਰਨ ਪਾਏ। ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ, ਬਾਬਾ ਬਿਧੀ ਚੰਦ ਸਾਹਿਬ ਵਰਗੇ ਗੁਰੂ ਘਰ ਦੇ ਸੇਵਕ ਸਭ ਇੱਥੇ ਹੀ ਮਜਨੂੰ ਦੇ ਟਿੱਲੇ ਮਹਾਰਾਜ ਜੀ ਦੇ ਨਾਲ ਰਹੇ। ਇਤਿਹਾਸਕ ਸਥਾਨ ਹੋਰ ਵੀ ਨੇ ਮਹਾਰਾਜ ਜੀ ਦੇ ਦਿੱਲੀ ਚ, ਸੀਸਗੰਜ ਸਾਹਿਬ ਹੈ ਨੌਵੇਂ ਪਾਤਸ਼ਾਹ ਦਾ, ਰਕਾਬਗੰਜ ਸਾਹਿਬ ਹੈ, ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸਥਾਨ ਹੈ, ਬਾਲਾ ਸਾਹਿਬ ਹੈ ਜਿੱਥੇ ਮਹਾਰਾਜ ਅੱਠਵੇਂ ਪਾਤਸ਼ਾਹ ਦੇ ਪਾਵਨ ਸਰੀਰ ਦਾ ਅੰਤਿਮ ਸੰਸਕਾਰ ਹੋਇਆ, ਉੱਥੇ ਹੀ ਸਤਿਕਾਰਯੋਗ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਦੇ ਅੰਗੀਠੇ ਨੇ, ਉਹਨਾਂ ਦੇ ਸਥਾਨ ਨੇ। ਇਸੇ ਤਰ੍ਹਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਹੈ, ਮਹਾਰਾਜ ਦਸਵੇਂ ਪਾਤਸ਼ਾਹ ਦੇ ਸਥਾਨ ਨੇ। ਦਮਦਮਾ ਸਾਹਿਬ ਹੈ ਜਿੱਥੇ ਮਹਾਰਾਜ ਜੀ ਨੇ ਝੋਟੇ ਤੇ ਹਾਥੀ ਦਾ ਭੇਡ ਕਰਾਇਆ ਸੀ ਕਲਗੀਧਰ ਸਵਾਮੀ ਜੀ ਨੇ। ਤੋ ਏਦਾਂ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਨੇ ਦਿੱਲੀ ਚ ਬਹੁਤ। ਤੋ ਮਜਨੂੰ ਦਾ ਟਿੱਲਾ ਇਹ ਸਭ ਤੋਂ ਪੁਰਾਣਾ ਪਹਿਲਾ ਸਥਾਨ ਇਤਿਹਾਸ, ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ। ਤੋ ਇੱਥੇ ਹੀ ਸਤਿਗੁਰੂ ਜੀ ਬਿਰਾਜਮਾਨ ਸਨ।
ਚੜ ਤੁਰੰਗ ਪਰ ਗਮਨੇ ਸੈਲ,
ਮਹਾਰਾਜ ਲਾਗੇ ਕੁਝ ਦੂਰੀ ਤੇ ਜਮਨਾ ਵਗਦੀ ਸੀ ਤੇ ਜਮਨਾ ਦਾ ਪਾਣੀ ਉਹਨਾਂ ਦਿਨਾਂ ਚ ਬੜਾ ਸਾਫ ਸਵੱਛ ਜਲ ਸੀ। ਹੁਣ ਤਾਂ ਉਹ ਜਮਨਾ ਦਿਸਦੀ ਨੀ, ਜੋ ਸ਼ਹਿਰ ਦਾ ਗੰਦ ਪਿੱਛੋਂ ਉੱਤੋਂ ਪਹਾੜਾਂ ਤੋਂ ਆਉਂਦੀ ਨਿਰਮਲ ਇੱਥੇ ਆ ਕੇ ਮਲੀਨ ਹੋ ਜਾਂਦੀ। ਨਦੀਆਂ ਦਰਿਆਵਾਂ ਉਹਨਾਂ ਦਾ ਸਤਿਕਾਰ ਹੀ ਨਹੀਂ ਰਿਹਾ ਲੋਕਾਂ ਦੇ ਦਿਲਾਂ ਚ। ਸਤਿਕਾਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਉੱਥੇ ਜਾ ਕੇ ਫੁੱਲ ਸੁੱਟ ਆਓ ਵਿੱਚ ਤੇ ਸਤਿਕਾਰ ਹੁੰਦਾ। ਪੁਰਾਣੇ ਸਮਿਆਂ ਵਿੱਚ ਜਿੱਥੇ ਵਗਦੇ ਪਾਣੀ ਹੁੰਦੇ ਸੀ ਨਾ, ਦਰਿਆ ਵਗਦੇ ਸੀ, ਨਦੀਆਂ ਵਗਦੀਆਂ ਸੀ, ਲੋਕ ਉੱਥੇ ਅੱਜ ਵਾਂਗੂ ਘਰਾਂ ਵਿੱਚ ਜਿਵੇਂ ਫਲੱਸ਼ਾਂ ਵਗੈਰਾ ਬਣੀਆਂ ਹੁੰਦੀਆਂ ਬਾਹਰ ਆਦਿਕ ਜਾਂਦੇ ਤੇ ਵਗਦੇ ਪਾਣੀ ਦੇ ਕੋਲ ਜਾਂ ਕੋਈ ਤਾਲ ਤਲਾਬ ਹੋਣਾ ਉਹਦੇ ਨੇੜੇ ਤੇੜੇ ਗੰਦ ਨਹੀਂ ਸੀ ਕਰ, ਦੂਰ ਜਾ ਕੇ ਮਲ ਮੂਤਰ ਦਾ ਵੀ ਤਿਆਗ ਨਹੀਂ ਸੀ ਕਰ। ਇਹ ਦਰਿਆ ਨੇ ਹੁਣ ਜੋ ਗੰਦ ਹੁੰਦਾ ਫੈਕਟਰੀਆਂ ਦਾ ਘਰਾਂ ਦਾ ਸਭ ਉੱਥੇ ਜਾ ਰਿਹਾ, ਤੋ ਗੰਧਲੇ ਕਰ ਦਿੱਤੇ, ਨਦੀਆਂ ਦਰਿਆ ਪ੍ਰਦੂਸ਼ਿਤ ਕਰ ਦਿੱਤੇ। ਜੀਵ ਜੰਤੂ ਕਿੰਨੀਆਂ ਬਦਸੀਸਾਂ ਦਿੰਦੇ ਹੋਣਗੇ ਜਿਹੜੇ ਉਹਦੇ ਚ ਤੜਫਦੇ ਹੋਣਗੇ ਮਰਦੇ ਹੋਣਗੇ। ਕੈਮੀਕਲ ਵਾਲੇ ਪਾਣੀ ਫੈਕਟਰੀਆਂ ਦੇ ਲੋਕ ਰੋਲਾ ਪਾਉਂਦੇ ਥੋੜੇ ਸਮੇਂ ਲਈ ਸ਼ਾਂਤੀ ਜੀ ਵਰਤਦੀ, ਮੁੜ ਕੇ ਫਿਰ ਉਹੀ ਕੁਝ ਹੋ ਜਾਂਦਾ। ਤੋ ਛੇਵੇਂ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸਵਾਰ ਹੋਏ, ਸਿੱਖਾਂ ਨੂੰ ਕਹਿੰਦੇ ਚਲੋ ਜਮਨਾ ਦੀ ਸੈਰ ਕਰਕੇ ਆਈਏ। ਜਮਨਾ ਨਦੀ ਦੇ ਕੰਢੇ ਕੰਢੇ ਮਹਾਰਾਜ ਜੀ ਸੈਰ ਕਰਨ ਵਾਸਤੇ ਘੋੜਿਆਂ ਤੇ ਸਵਾਰ ਹੋ ਕੇ ਗਏ।
ਤਟ ਤਟ ਜਮਨਾ ਕੀ ਚਲ ਗੈਲ,
ਜਮਨਾ ਦੇ ਕੰਢੇ ਕੰਢੇ ਜਾ ਰਹੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਨਾਲ ਨਾਲ ਨਹਿਰ ਦੇ ਕੰਢੇ ਕੰਢੇ, ਬੜਾ ਰਮਣੀਕ ਸਥਾਨ ਹੈ ਤੇ ਹਰਿਆਵਲ ਹੈ, ਤੇ ਕੰਢੇ ਕੰਢੇ ਸਤਿਗੁਰੂ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ।
ਸਨੇ ਸਨੇ ਹੀਰਤ ਜਲ ਜਾਤੇ,
ਸਹਿਜੇ ਸਹਿਜੇ ਵੇਖਦੇ ਜਾਂਦੇ। ਜਮਨਾ ਦਾ ਜਿਹੜਾ ਪਾਣੀ ਹੈ ਨਾ ਉਹ ਸ਼ਿਆਮਲ ਵਰਣੀ ਹੈ, ਤੁਸੀਂ ਗੰਗਾ ਦਾ ਪਾਣੀ ਵੇਖੋਗੇ ਉਹ ਚਿੱਟੇ ਰੰਗ ਦਾ ਹੋਵੇਗਾ, ਜਮਨਾ ਦਾ ਪਾਣੀ ਵੇਖੋਗੇ ਉਹ ਕਾਲੇ ਰੰਗ ਦੀ ਹੈ। ਜਮਨਾ ਦਾ ਰੰਗ ਜਿਹੜਾ ਪਾਣੀ ਦਾ ਉਹ ਸ਼ਿਆਮਲ ਵਰ, ਇਹ ਨਹੀਂ ਵੀ ਗੰਦਾ ਹੁੰਦਾ, ਉਹਦਾ ਰੰਗ ਹੀ ਉਹਦਾ ਕਾਲਾ ਜਿਹਾ ਭਾਅ ਮਾਰਦਾ ਹੈ, ਤੇ ਗੰਗਾ ਦਾ ਜਿਹੜਾ ਪਾਣੀ ਉਹ ਚਿੱਟੇ ਰੰਗ ਦਾ ਹੁੰਦਾ। ਏਦਾਂ ਸਾਰੀਆਂ ਨਦੀਆਂ ਦਰਿਆ ਪਰਮੇਸ਼ਰ ਨੇ ਬਣਾਏ, ਇੱਕ ਵਰਗਾ ਦੂਜਾ ਨਹੀਂ ਹੈ, ਸਾਰੇ ਵੱਖੋ ਵੱਖਰੇ ਬਣਾਏ ਅਕਾਲ ਪੁਰਖ ਨੇ। ਤੋ ਬੜੀ ਸ਼ਿਆਮਲ ਵਰਣੀ ਹੈ ਜਮਨਾ ਜਿਹੜੀ ਹੈ ਉਹ ਵਗ ਰਹੀ ਹੈ।
ਤੀਰ ਹਰਤ ਤਾ ਸੁੰਦਰ ਪਾਂਤੇ,
ਜਮਨਾ ਦੇ ਕੰਢੇ ਹਰਿਆਵਲ ਹੈ, ਹਰਾ ਭਰਾ ਘਾਹ ਹੈ, ਬੂਟੇ ਲੱਗੇ ਆ, ਦਰਖਤ ਲੱਗੇ ਹੋਏ ਨੇ।
ਦੂਰ ਜਾਏ ਕਰ ਉਤਰ ਤੁਰੰਗ।
ਬਾਬਾ ਮਹਾਰਾਜ ਜੀ ਨੇ ਘੋੜਿਆਂ ਦੀਆਂ ਦੌੜਾਂ ਲਵਾਈਆਂ ਜਮੁਨਾ ਦੇ ਕੰਢੇ, ਕਿਉਂਕਿ ਖਾਲੀ ਥਾਂ ਸੀ। ਦੌੜ ਲਵਾਈ ਘੋੜੇ ਦੀ ਤੇ ਚਲਦੇ ਚਲਦੇ ਕਾਫੀ ਦੂਰ ਜਾ ਕੇ ਇੱਕ ਜਗ੍ਹਾ ਵੇਖੀ, ਉੱਥੇ ਮਹਾਰਾਜ ਜੀ ਉਤਰੇ ਹਨ।
ਫਿਰੇ ਤਾਂ ਕੇ ਤਕ ਨਰ ਸੰਗ।
ਮਹਾਰਾਜ ਜੀ ਦੇ ਕੁਝ ਸੇਵਕ ਸਿੱਖ ਤੇ ਕੁਝ ਦਿੱਲੀ ਦੀ ਸੰਗਤ ਸੀ, ਉਹ ਵੀ ਮਹਾਰਾਜ ਜੀ ਦੇ ਨਾਲ ਹੀ ਉੱਥੇ ਬੈਠ ਗਏ।
ਨੰਦਾ ਸੰਘੇੜਾ ਤਿਸ ਠੌਰ।
ਕਿਹੜੇ ਕਿਹੜੇ ਸਿੱਖ ਨੇ? ਭਾਈ ਨੰਦਾ ਜੀ ਸੰਘੇੜਾ ਤੇ ਇਹ ਵੀ ਨਾਲ ਬੈਠੇ ਹਨ।
ਜੇਠਾ ਅਮੀਆਂ ਹੇਰ ਔਰ।
ਭਾਈ ਜੇਠਾ ਅਮੀਆਂ ਜੋ ਹੇਹਰ ਸਨ, ਇਹ ਵੀ ਬੈਠੇ ਨੇ।
ਨਿੰਜਰ ਹੁਤੋ ਰੰਧਾਵਾ ਸੋਏ।
ਨਿੰਜਰ ਗੋਤ ਦੇ ਸੀ ਰੰਧਾਵੇ ਸਿੱਖ ਸਨ ਜਿਹੜੇ ਬੈਠੇ ਹਨ।
ਅਰ ਕਿਰਪਾਲ ਜੱਲੂ ਕੇ ਜੋਏ।
ਭਾਈ ਕਿਰਪਾਲ ਜੀ ਜਿਹੜੇ ਜੱਲੂ ਕੇ ਦੇ ਰਹਿਣ ਵਾਲੇ ਸਨ।
ਸਿੱਖ ਲੰਗਾ ਪਿਰਾਣਾ ਤੀਰ।
ਲੰਗਾ ਜੀ ਭਾਈ ਪਿਰਾਣਾ ਜੀ ਬੜੇ ਧੀਰ ਜੀ ਸਿੱਖ ਨੇ ਵੀ ਨੇ ਨਾਲ।
ਸੋਚ ਇਸ਼ਨਾਨੇ ਸਰਬ ਸਰੀਰ।
ਸਭ ਨੇ ਆਖਿਆ ਮਹਾਰਾਜ ਇਸ਼ਨਾਨ ਪਾਨ ਕਰ ਲਈਏ, ਜਮੁਨਾ ਦਾ ਬੜਾ ਨਿਰਮਲ ਜਲ ਹੈ ਤੇ ਗਰਮੀਆਂ ਦੇ ਦਿਨ ਸਨ ਤੇ ਕਹਿੰਦੇ ਜਮੁਨਾ ਚ ਇਸ਼ਨਾਨ ਪਾਨ ਕਰਕੇ ਨਾ ਬਾਬਾ, ਤੇ ਫਿਰ ਆ ਕੇ ਮਹਾਰਾਜ ਜੀ ਦੇ ਕੋਲ ਸੱਜ ਗਏ, ਦੀਵਾਨ ਲੱਗ ਗਿਆ। ਬਚਨ ਬਿਲਾਸ ਚੱਲ ਪਏ, ਛੇਵੇਂ ਪਾਤਸ਼ਾਹ ਨਾਲ ਗੱਲਾਂ ਬਾਤਾਂ ਹੋਈਆਂ। ਉਹ ਸਿੱਖ ਪੁੱਛਣ ਲੱਗ ਪਏ ਸਤਿਗੁਰਾਂ ਨੂੰ ਕੁਝ ਸਵਾਲ, ਉਹਦੇ ਜਵਾਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਹੇ ਨੇ। ਉਹ ਕਥਾ ਆਪਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।